शरण विचार जय सिमरत गण का सी उधरी तनक जस गुर धार फेर तल थू जा कै सिमरन हर निर्भय पद पाया दुख हरताए बिलको स्वामी तैं काहे बिसराया जब ही शरण गही कृपा निध गज ग्राह ते छूटा ਮਹਿਮਾ ਨਾਮ ਕਹਾ ਲੋਵਰ ਨੂੰ ਰਾਮ ਕਹਿਤ ਬੰਧਨ ਤੈ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹਿ ਨਿਸ਼ਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਵੀ ਉਤਰ ਸਿਖਾਰ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨਵੇਂ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਵਾਹਿਗੁਰੂ ਦੇ ਸ਼ਰਨ ਗਿਰਨ ਕਰਕੇ ਸਾਰੇ ਦੁੱਖਾਂ ਪਾਪਾਂ ਦੀ ਨਿਵਿਰਤੀ ਹੋ ਕੇ ਇਨਸਾਨ ਜੀਵ ਸੁਖ ਦੇ ਸਮੁੰਦਰ ਵਿੱਚ ਲੀਨਤਾ ਹਾਸਲ ਕਰਦਾ ਹੈ। ਪਹਿਲਾ ਉਦਾਹਰਣ ਪਹਿਲੀ ਮਿਸਾਲ ਗਣਕਾ ਦੀ ਦਿੱਤੀ ਜਿਸਦਾ ਪਿੱਛੇ ਤੁਸੀਂ ਸੁਣਿਆ। ਦੂਸਰੀ ਮਿਸਾਲ ਤਰੂੰ ਦੀ ਦਿੰਦੇ ਹਨ ਤੇ ਉਹ ਟਲ ਤਰੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ। ਤਰੂੰ ਨੂੰ ਅਟਲ ਪਦਵੀ ਜਿਸ ਪ੍ਰਭੂ ਦੇ ਸਿਮਰਨ ਕਰਕੇ ਪ੍ਰਾਪਤ ਹੋਈ ਨਿਰਭੈ ਪਦਵੀ ਮਿਲੀ। ਦੁੱਖ ਹਰਤਾ ਹੈ ਬਿਲਕੁਲ ਸੁਆਮੀ ਤੈਂ ਕਾਹੇ ਵਿਛੜਾਇਆ। ਦੁੱਖਾਂ ਦੇ ਹਰਨ ਵਾਲਾ ਦੁੱਖਾਂ ਦੇ ਨਾਸ਼ ਕਰਨ ਵਾਲਾ ਇਹੋ ਜਿਹਾ ਵਾਹਿਗੁਰੂ ਇਹ ਮਨ ਤੈਂ ਕਿਉਂ ਵਿਸਾਰਿਆ ਹੈ। ਹਾਂਜੀ ਤਰੂੰ ਤਰੂੰ ਹੱਸਦਾ ਕਰਿਆ ਆਇਆ ਕਰ ਪਿਆਰ ਪਿਓ ਕੁਛੜ ਲੀਤਾ। ਸਾਡੇ ਦੇਸ਼ ਵਿੱਚ ਇਸੀ ਸਮੇਂ ਇੱਕ ਰਾਜਾ ਉਤਾਨਪਾਦ ਹੋਇਆ ਜਿਸਦਾ ਹਜ਼ਾਰਾਂ ਮਰੱਬਾ ਮੀਲ ਵਿੱਚ ਰਾਜ ਸੀ। ਉਸਦੇ ਦੋ ਰਾਣੀਆਂ ਸੁਰੁਚੀ ਔਰ ਸੁਨੀਤਾ ਦੋਵੇਂ ਸਕੀਆਂ ਭੈਣਾਂ ਸਨ। ਵੱਡੀ ਭੈਣ ਦਾ ਸੁਭਾਅ ਸੁਸ਼ੀਲਾ ਪਰਮਾਤਮਾ ਪਤਿਬਰਤਾ ਸੇਵਾ ਭਾਵ ਵਾਲਾ, ਛੋਟੀ ਦਾ ਸੁਭਾਵ ਚੰਚਲ ਖੁਦਗਰ। ਇਸ ਕਰਕੇ ਛੋਟੀ ਰਾਣੀ ਨੇ ਰਾਜਾ ਨੂੰ ਕਾਨਾ ਫੂਸੀ ਕਰਕੇ ਕੁਛ ਇਧਰਲੀਆਂ ਉਧਰਲੀਆਂ ਗੱਲਾਂ ਮਾਰ ਕੇ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਚੁਗਲੀ, ਨਿੰਦਿਆ ਚੁਗਲੀ ਬਹੁਤ ਬੁਰੀ ਚੀਜ਼ ਹੈ। ਇਨਸਾਨ ਜਿਹੇ ਜਿਹੇ ਬਚਨ ਸੁਣਦਾ ਹੋ ਜਾਂ ਅਸਰੇ ਸਰੇ ਮਨ ਤੇ ਵਸ਼ ਪੈ ਹੀ ਜਾਇਆ ਕਰਦਾ। ਸੋ ਨਿੰਦਿਆ ਨੂੰ ਜਿੱਥੇ ਥਾਂ ਥਾਂ ਬੁਰਾ ਦੱਸਿਆ ਇਹਦੇ ਬੁਰੇ ਨਤੀਜੇ ਦੱਸੇ, ਕਈਆਂ ਫਰਮਾਨ ਕੀਤਾ ਹੈ। ਨਿੰਦਾ ਫਲੀ ਕਿਸੇ ਦੀ ਨਾਹੀ ਮਨੁੱਖ ਲੋਕੀ ਕਰਦੇ, ਨਿੰਦਾ ਫਲੀ ਕਿਸੇ ਦੀ ਨਾਹੀ ਮਨੁੱਖ ਲੋਕੀ ਕਰਦੇ ਨੇ। Thank you. ਫਲੇ ਕਿਸੇ ਕਿਨਾ ਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਖੋਰ ਪਵਨ। ਨਿੰਦਾ ਦਾ ਫਲ ਦੱਸਿਆ ਦੁਨੀਆਂ ਵਿੱਚ ਜਦ ਤੇ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ ਈਸ਼ਵਰੀ ਕਾਨੂੰਨ ਵੀ ਕੰਮ ਕਰਦੇ ਰਹਿਣਗੇ, ਕਿਉਂਕਿ ਜਦ ਤੋਂ ਕੋਈ ਗਵਰਨਮੈਂਟ ਬਣਦੀ ਹੈ ਜਦ ਤੱਕ ਉਹ ਰਹਿੰਦੀ ਹੈ ਉਹਦੇ ਅਸੂਲ ਵੀ ਚੱਲਦੇ ਰਹਿੰਦੇ ਹੈ। ਇਸੇ ਤਰ੍ਹਾਂ ਹੀ ਜਿਹਨਾਂ ਵਿੱਚੋਂ ਇਹ ਅਸੂਲ ਲਿਆ ਜੋ ਕੋਈ ਕਰਦਾ ਵੈਸਾ ਕਰਦਾ, ਜੈਸਾ ਬੀਜਦਾ ਵੈਸਾ ਵੱਢਦਾ। ਚੰਗੇ ਕਰਮਾਂ ਦਾ ਫਲ ਸੁੱਖ ਮਿਲਦਾ ਹੈ, ਬੁਰਿਆਂ ਦਾ ਦੁੱਖ ਮਿਲਦਾ ਹੈ। ਇਹ ਅਸੂਲ ਕਾਨੂੰਨ ਬਣੇ ਹੋਏ ਵੀ ਅਸੂਲ ਹਨ, ਜਿਹਨਾਂ ਵਿੱਚੋਂ ਇੱਕ ਨਿੰਦਾ ਨੂੰ ਵੀ ਬੁਰਾ ਦੱਸਿਆ ਹੈ। ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਲ ਪਵਨ। ਨਿੰਦਾ ਕਿਸੇ ਦੀ ਭਲੀ ਨਹੀਂ ਮਨਮੁਖ ਕਰਦੇ ਹਨ, ਬਲਕਿ ਉਹਨਾਂ ਦੇ ਧਰਮ ਰਾਜੇ ਦੀ ਦਰਗਾਹ ਵਿੱਚ ਮੂੰਹ ਕਾਲੇ ਕੀਤੇ ਜਾਣਗੇ, ਹੋਰ ਨਰਕਾਂ ਵਿੱਚ ਉਹਨਾਂ ਨੂੰ ਪਚਣਾ ਪੈਣਾ। ਇਹ ਨਿੰਦਾ ਦਾ ਫਲ ਦੱਸਿਆ। ਨਿੰਦਾ ਮਨ ਦੀ ਬਿਮਾਰੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ, ਹੁਣ ਮੈਂ ਦੀਰਘ ਰੋਗ ਹੈ, ਮਨ ਦਾ ਘੋੜ, ਮਨ ਦੀ ਟੀਬੀ, ਮਨ ਦੀ ਬਮਨ ਔਰ ਮਨ ਦੇ ਇਹੋ ਜਿਹੇ ਰੋਗ ਜਿਵੇਂ ਬਾਹਰ ਜਿਸਮਾਨੀ ਰੋਗ ਹਨ, ਇਸੇ ਤਰ੍ਹਾਂ ਮਨ ਦੇ ਮਾਨਸਿਕ ਰੋਗ ਹਨ। ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲ ਵੀ ਬਹੁਤੇ ਦੁਖਦਾਇਕ ਤੇ ਖਤਰਨਾਕ ਹਨ। ਸੋ ਜਿਸਮ ਦੇ ਰੋਗਾਂ ਦੀ ਹੱਦ ਤਾਂ ਜ਼ਿਆਦਾ ਤੋਂ ਜ਼ਿਆਦਾ ਮਰਨ ਤੱਕ ਹੋ ਸਕਦੀ ਹੈ, ਪਰ ਮਨ ਦੇ ਰੋਗ ਜਿਹੜੇ ਹਨ ਅੱਗੇ ਅਗਲੇ ਜਨਮ ਦੇ ਵਿੱਚ ਵੀ ਸੰਸਕਾਰ ਰੂਪ ਹੋ ਕੇ ਨਾਲ ਜਾਂਦੇ ਹਨ, ਤਾਂ ਤੇ ਇਹਨਾਂ ਨੂੰ ਦੂਰ ਕਰਨਾ ਲਾਜ਼ਮੀ ਹੈ। ਨਿੰਦਿਆ ਨੂੰ ਮਨ ਦਾ ਬਮਨ ਦੱਸਿਆ। ਬਮਨ ਜਿਸਮ ਦਾ ਬਮਨ ਕੀ ਹੁੰਦਾ? ਕੋਈ ਚੀਜ਼ ਖਾਣੀ ਉਲਟ ਜਾਣੀ, ਉਹਨੂੰ ਬਮਨ ਕਹਿੰਦੇ ਹਨ। ਕੋਈ ਚੀਜ਼ ਖਾਣੀ ਉਲਟ ਜਾਣੀ, ਉਲਟੀ ਆ ਜਾਣੀ, ਉਸਨੂੰ ਬਮਨ ਕਿਹਾ ਜਾਂਦਾ ਹੈ। ਜਿਵੇਂ ਇਹ ਸਰੀਰ ਦਾ ਬਮਨ ਹੈ, ਕਿਤਨੀ ਦੁਖਦਾਈ ਬਿਮਾਰੀ ਹੈ, ਇਸੀ ਤਰ੍ਹਾਂ ਨਿੰਦਾ ਜੋ ਹੈ ਇਹ ਵੀ ਮਨ ਦਾ ਬਮਨ ਹੈ, ਮਨ ਦੀ ਬਿਮਾਰੀ ਹੈ। ਸੋ ਜਿਵੇਂ ਉਹ ਸਰੀਰ ਨੂੰ ਦੁਖਦਾਈ ਹੈ, ਮਨ ਨੂੰ ਦੁਖਦਾਈ ਹੈ। ਨਿੰਦਿਆ ਚੁਗਲੀ ਤੋਂ ਪੈਣਾ ਹਨ, ਇਹ ਚੁਗਲੀ ਜੋ ਹੈ ਇਹ ਨਿੰਦਾ ਦੀ ਪੈਣ, ਇਹ ਦੋਨਾਂ ਦਾ ਬੁਰਾ ਨਤੀਜਾ ਦੱਸਿਆ। ਕਈ ਕੁ ਲੋਕਾਂ ਦਾ ਖਿਆਲ ਹੈ ਵੀ ਚੁਗਲੀ ਦੋ ਗੱਲਾਂ ਕਹਿ ਦੇਣੀਆਂ ਕਿਸੇ ਦੀ ਬਰਦਾਸ਼ਤ ਕੀ ਹੈ, ਇਸਦਾ ਇਹੋ ਜਿਹਾ ਬੁਰਾ ਫਲ, ਇਹੋ ਜਿਹੇ ਸਖ਼ਤ ਸਜ਼ਾਵਾਂ ਕਿਉਂ ਰੱਖੀਆਂ ਗਈਆਂ? ਸ਼ਾਸਨ ਥੋੜ੍ਹੀ ਜਿਹੀ ਗੱਲ ਨਹੀਂ, ਇਹਦੇ ਨਤੀਜੇ ਬਹੁਤ ਬੁਰੇ ਨਿਕਲਣ। ਦੇਖੋ ਨਾ, ਇੱਕ ਧਿਆਨ ਦੇ ਕੇ ਸੁਣੋ, ਕਿਤੇ ਇੱਕ ਕੋਈ ਪਠਾਨ ਹੈ, ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ। ਉਹ ਨੌਕਰ ਨੇ ਉਸ ਪਠਾਨ ਨੂੰ ਕਿਹਾ, ਖਾਨ ਜੀ ਮੈਂ ਪਹਿਲੇ ਹੀ ਅਰਜ਼ ਕਰਦੇ ਹਾਂ, ਮੇਰੇ ਵਿੱਚ ਇੱਕ ਨੁਕਸ ਹੈ, ਉਹ ਪਹਿਲੇ ਹੀ ਆਪਨੇ ਮਾਫ ਕਰ ਦੇਣਾ। ਪੁੱਛਣਗਾ ਕੀ ਨੁਕਸ ਹੈ? ਕਹਿੰਦਾ ਕਿਤੇ ਕਿਤੇ ਚੁਗਲੀ ਕਰਦਾ ਉਹਨੂੰ, ਹਮੇਸ਼ਾ ਨਹੀਂ ਕਿਤੇ ਕਤਾਈ ਕਰਦਾ ਹੁਣ, ਪਹਿਲੇ ਹੀ ਕਿਰਪਾ ਕਰਕੇ ਮੈਂ ਆਪ ਤੋਂ ਮਾਫ਼ੀ ਮੰਗਦਾ ਹਾਂ। ਕਿਤੇ ਕਤਾਈ ਚੁਗਲੀ ਕਿਆ ਚੀਜ਼ ਹੈ? ਦੋ ਗੱਲਾਂ ਕਹਿ ਦੇਣੀਆਂ ਕਿਆ ਹੈ? ਹਾਂ, ਕਹਿਣ ਲੱਗਾ ਮੈਂ ਪਹਿਲਾਂ ਕਹਿ ਦੇਣਾ ਆਪਣਾ ਫਰਜ਼ ਸਮਝਦਾ। ਖੈਰ ਇਸੀ ਤਰ੍ਹਾਂ ਉਹ ਨੌਕਰ ਰਹਿ ਪਿਆ, ਬੜੀ ਸੇਵਾ ਕੀਤੀ, ਹੋਰ ਬੜੇ ਅੱਛੇ ਗੁਣ ਹਨ। ਕਾਫੀ ਦੇਰ ਤੋਂ ਬਾਅਦ ਜਦੋਂ ਉਹ ਪਠਾਨ ਖਾਨ ਬੀਵੀ ਜੀ ਦੋਵੇਂ ਉਸਦੀ ਸੇਵਾ ਤੇ ਅਤਿਅੰਤ ਪ੍ਰਸੰਨ ਹੋ ਗਏ, ਖੁਸ਼ ਹੋ ਗਏ, ਉਸਨੇ ਆਪਣਾ ਸੁਭਾਅ ਪ੍ਰਗਟ ਕਰਨਾ ਸ਼ੁਰੂ ਕੀਤਾ। ਸੋ ਬੀਬੀ ਜੀ ਕੋਲ ਕਹਿਣ ਲੱਗਾ, ਬੀਬੀ ਜੀ ਇੱਕ ਬੜੀ ਸ਼ੋਕਮਈ ਗੱਲ ਹੈ। ਪੁੱਛਣਗੀ ਕੀ? لگے میں پتہ لگا ہے خان جی ہور شادی کروانا چاہتے ہیں یہ گل بلا کدو برداشت ہوں جنانیا کہ لگا ہاں مینو کسی اچھے پکے وسیلے سے پتا لگا سو یہ بھی پتا سی بھی سارے گھر کا نوکر ہے دنداد گھر رہے ہونی گل بڑا فکر پی گیا وہ پوچھنے لگی کوئی اپا ہاں اپا کہنے لگے میں کر سکتا کہ تھی تھوڑی جی ہمت کرو وہ کی رات نو خان جی ستے پے ہون انہوں نے کنڈی کو ایک روم کٹ کے لیا تو انہوں تویت مڑ کے میں دیا گا پھر ساری زندگی خان جی تھے حکم رہن گے اے لیا دو تو انہوں کہاڑ پی بی بی جی نو چھیتی خان جی میرے قابو ہوں تو انہیں ایک کوشش کی پودر خان جی نے جا سمجھایا خان جی ذرا اشار کے سنیا کرو بی بی جی آپ نو مارن پھر دیا ادھر بھی پرم پاتا انہوں نے کہتا کنڈی کو ایک بال کٹ کے لیا وہ تویت بنا میں اسی طرح خان جی نے ہوں اپنی بڑی تکھی تیز تلوار بستر کے ہیٹ رکھنی شروع کر دیتی جے کر یہ جہا موقع ہوا تو میں گڑا کٹ ہاں اسی طرح ہوں بی بی جی کوئی موقع تاڑ دین خان جی گڑی نیند وچ ہون اس ویلے چاقو نالے گنڈی کو روم کٹ لوا سو اج کراڑے مار رہے ہیں خان جی بی بی جی نے موقع لب گیا اس موقع انہوں نے گنڈی کو ایک بال کٹن کی کوشش کی تھی چاقو نال انہوں نے بھی اس گل کے سنسکار پکے ہوئے سن جاگ آ گئی ہاں سمجھا بھی وہ نوکر کے نسی ٹھیک گل ہے میرا گل وڈن لگی ہے چھٹی تلوار اٹھائی ست ٹکڑے کر دیتے یہو جی حالت ہوئی دن چڑھے سارے پتا لگ گیا خان نے اپنی بیوی جی مار دیتی ہے سارے رشتے داروں سے پتا لگ گیا وہ بھی بڑی جوشیلی قوم کے بندے سن دو پاسے بڑی لڑائیاں ہوئی اور بہت سارے کچھ تو خون ہو گئے پتا کچھ نہیں لگتا پوچھنے کی گل کی ہے لوگ پوچھنے گل کی ہے کتوں چلی گل ہے یہ سبب بھی تو کوئی ہونا چاہیے کوئی کارج ہے جہاں وہ کوئی نہ کوئی کارن ہوتا ہے سبب ہویا کرتا ہے کسی سبب تو کسی کارن تو بنا کوئی کارج نہیں ہویا کرتا لڑائی کا بھی کوئی نہ کوئی کارن ہونا چاہیے ہے کوئی نہیں پتا لگتا اخیر وہ نوکر کہنے لگا میں دس دینا یہ کارن سبب میں دس دینا خان جی نو کہنے خان جی میں آپ تو پہلے ہی معافی منگ لی سی کھما کرنا میں کتے کتے چگلی کرتا ہوں کہنے لگا گل کچھ بھی نہیں ہے ساری مہربانی چگلی دی ایتھے تک ایک چگلی دے نال دو چوں گلاں ادھر ادھر کہن دے نال کتھے تک نوبت پہنچ گئی ساسن چگلی گری بلا ہے نندا دی پہن جتھے نندے دا ایہ جا کوڑے پھڑن اتنی سزا رکھی ہے نندک واسطے وہ جائی سزا چگلی والے نوں وی رکھی گئی ہے ਮਮਤਾ ਦਾ ਬੜਾ ਭਾਰਾ ਦੋਸ਼ ਦੱਸਿਆ ਹੈ। ਨਿੰਦਾ ਚੁਗਲੀ ਕਰਕੇ ਕੁਛ ਇੱਧਰਲੀਆਂ ਉੱਧਰਲੀਆਂ ਗੱਲਾਂ ਕਹਿ ਕਹਾ ਕੇ ਰਾਜੇ ਉਤਮਨ ਪਾਤ ਦੀ ਛੋਟੀ ਰਾਣੀ ਨੇ ਰਾਜਾ ਨੂੰ ਆਪਣੀ ਵੱਡੀ ਭੈਣ ਦੇ ਬਰਖਿਲਾਫ ਕਰ ਦਿੱਤਾ। ਨਤੀਜਾ ਇਹ ਹੋਇਆ, ਰਾਜਾ ਨੇ ਉਸਨੂੰ ਨਾਰਾਜ਼ ਹੋ ਕੇ ਆਪਣੇ ਖਾਸ ਮਹਿਲਾਂ ਤੋਂ ਅਲੈਦਾ ਕਰ ਦਿੱਤਾ। ਉਹਦੀ ਰਹਿਸ਼ ਵਾਸਤੇ ਇੱਕ ਅਲੈਦਾ ਮਕਾਨ ਹਵੇਲੀ ਦੇ ਦਿੱਤੀ, ਖਰਚ ਬੰਨ ਦਿੱਤਾ ਅਤੇ ਇਹ ਹੁਕਮ ਕੀਤਾ, ਤੂੰ ਮੈਨੂੰ ਮਿਲ ਨਹੀਂ ਸਕਦੀ, ਗੱਲਾਂ ਬਾਤਾਂ ਨਹੀਂ ਕਰ ਸਕਦੀ। ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ, ਸ਼ਮਾ ਪਾ ਕੇ ਧਰੂ ਦਾ ਜਨਮ ਹੋ ਗਿਆ। ਹੌਲੀ 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 5 ਸਾਲ ਦੀ ਉਮਰ ਹੋ ਗਈ ਧਰੂ ਦੀ। ਬੱਚਿਆਂ ਨੂੰ ਖੇਲ ਪਿਆਰੀ ਹੋਇਆ ਕਰਦੀ ਹੈ। ਸਰੀਰ ਦੀਆਂ ਜਿੱਥੇ 3 ਅਵਸਥਾਵਾਂ ਦੱਸੀਆਂ, ਬਾਲ ਜਵਾਨੀ ਔਰ ਬਿਰਧ ਪੁਨ, ਤੀਨੀ ਅਵਸਥਾ ਜਾਣ ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਚਪਨ ਜਵਾਨੀ ਔਰ ਬੁਢਾਪਾ, ਇਹ 3 ਅਵਸਥਾ। ਭਜਨ ਤੋਂ ਬਿਨਾ 3 ਬੇਅਰਥ ਹਨ, ਭਜਨ ਦੇ ਨਾਲ 3 ਸਫਲੀਆਂ ਹਨ। ਉੱਥੇ ਥੋੜ੍ਹਾ ਜਿਹਾ ਖੋਲ੍ਹ ਕੇ 10 ਅਵਸਥਾ ਜ਼ਾਹਰ ਕੀਤੀਆਂ ਨੇ ਸਰੀਰ ਦੀਆਂ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸ਼ੁੱਧ, ਤੀਜੇ ਭਈਆ ਭਾਬੀ ਦੇਵ, ਚੌਥੇ ਪਿਆਰਾ ਪੰਨੀ ਖੇਡ, 5ਵੇਂ ਖਾਣ ਪੀਣ ਕੀ ਥਾਤ, 6ਵੇਂ ਕਾਮਨ ਪੁੱਛੇ ਜਾਤ, 7ਵੇਂ ਸੰਜ ਕੀਆ ਖਰਵਾਸ, 8ਵੇਂ ਕ੍ਰੋਧ ਹੋਆ ਤਨ ਨਾਸ, 9ਵੇਂ ਤੌਲੇ ਉੱਭੇ ਸ਼ਾਹ, 10ਵੇਂ ਦੱਦਾ ਵਾਸ ਹੋਆ। ਗਏ ਸੰਗੀਤ ਪੁਕਾਰੀ ਥਾ, ਉੜਿਆ ਹੰਸ ਦਸਾਇਆ, ਆਇਆ ਗਿਆ ਮੋਇਆ ਨਾ, ਪਿੱਛੋਂ ਪੱਤੋ ਸੱਦਿਓ ਖਾਂ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਇਹ 10 ਹੀ ਅਵਸਥਾਵਾਂ ਜਿਹੜੀਆਂ ਸਰੀਰ ਦੀਆਂ ਖੁੱਲ੍ਹ ਕੇ ਦੱਸੀਆਂ ਹਨ। ਗੁਰੂ ਸ਼ਰਨ ਆਏ ਤੋਂ ਬਿਨਾਂ, ਭਜਨ ਤੋਂ ਬਿਨਾਂ ਬੇਅਰਥ ਹਨ, ਇਉਂ ਦੱਸਦੇ ਹਨ। ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਚੌਥੇ ਪਿਆਰ ਅਪੰਨੀ ਖੇਡ। ਚੌਥੀ ਅਵਸਥਾ ਜਦੋਂ ਸਰੀਰ ਦੀ ਆਉਂਦੀ ਹੈ, ਉਦੋਂ ਬੱਚਿਆਂ ਦਾ ਖੇਲ ਨਾਲ ਪਿਆਰ ਹੁੰਦਾ ਹੈ। ਸਾਰਾ ਸਾਰਾ ਦਿਨ ਖੇਲੀ ਜਾਂਦੇ ਹਨ, ਥਕੇਵਾਂ ਨਹੀਂ ਮੰਨਦੇ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ, ਚੰਗੇ ਵਸਤਰ ਹੋਣਗੇ ਮੈਲੇ ਕਰ ਦੇਣਗੇ, ਫਾੜ ਦੇਣਗੇ ਕੋਈ ਪਰਵਾਹ ਨਹੀਂ, ਲੇਕਿਨ ਖੇਲ ਪਿਆਰੀ ਹੈ। ਉਹ ਅਵਸਥਾ ਇਹੋ ਜਿਹੀ ਹੈ। ਇਸੀ ਤਰ੍ਹਾਂ ਧਰੂਵ ਵੀ ਆਪਣੇ ਆਉਂਦਿਆਂ ਬੱਚਿਆਂ ਨਾਲ ਰਲ ਮਿਲ ਕੇ ਖੇਡਦਾ ਹੈ। ਬਹੁਤ ਸਾਰੇ ਬੱਚੇ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਖੇਡਦੇ ਨੇ। ਕਿਤੇ ਕਿਤਾਈ ਉਹ ਰਾਜਾ ਦੇ ਮਹਿਲਾਂ ਵਿੱਚ ਵੀ ਚਲੇ ਜਾਂਦੇ ਸਨ, ਜਿੱਥੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਸੀ, ਕਿਉਂਕਿ ਬੱਚੇ ਨਿਰਵੈਰ ਹੁੰਦੇ ਹਨ, ਰਾਗ ਦੁਆਸ਼ ਤੋਂ ਬਰੀ ਹੁੰਦੇ ਹਨ, ਇਸ ਕਰਕੇ ਸਭ ਨੂੰ ਚੰਗੇ ਲੱਗਦੇ ਹਨ। ਉਹਨਾਂ ਨੂੰ ਰਾਜਾ ਦੇ ਮਹਿਲਾਂ ਵਿੱਚੋਂ ਜਾਣੋ ਕੋਈ ਰੋਕ ਨਹੀਂ ਸੀ। ਇਸੀ ਤਰ੍ਹਾਂ ਇੱਕ ਦਿਨ ਦਾ ਜ਼ਿਕਰ ਧਰੂਵ ਹੋਰ ਬੱਚਿਆਂ ਦੇ ਸਮੇਤ ਖੇਲਦੇ ਖੇਲਦੇ ਸਾਰੇ ਹੀ ਰਾਜਾ ਦੇ ਮਹਿਲਾਂ ਵਿੱਚ ਜਾ ਪਹੁੰਚੇ, ਜਿੱਥੇ ਰਾਜਾ ਇਕੱਲਾ ਬੈਠਾ ਸੀ। ਪਿਆਰ ਕਰਕੇ ਤੇ ਪਿਤਾ ਨੇ ਕੁਛ ਲੈ ਲਿਆ, ਛੱਡ ਲਿੱਤਾ। ਧਰੂਵ ਹੋਰ ਬੱਚਿਆਂ ਨਾਲ ਖੇਲਦਾ ਖੇਲਦਾ ਰਾਜਾ ਬੈਠਾ ਸੀ, ਉਸਦੇ ਮਹਿਲਾਂ ਵਿੱਚ ਪਹੁੰਚ ਗਏ, ਬੱਚੇ ਖੇਲ ਰਹੇ ਹਨ, ਰਾਜਾ ਇਕੱਲਾ ਬੈਠਾ ਪੁੱਛਣਾ ਸ਼ੁਰੂ ਕਰ ਦਿੰਦਾ ਹੈ, ਇਹ ਕਿਸ ਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ ਵਿੱਚੋਂ ਜਿਹੜਾ ਸਿਆਣਾ ਸੀ ਸਭ ਵਿੱਚੋਂ ਦੱਸਦਾ ਚਲਾ ਗਿਆ ਹੈ, ਉਹਦਾ ਉਹਦਾ ਧਰੂਨ ਦੀ ਵਾਰੀ ਆਈ। ਸੋ ਉਸਦੀ ਬਾਬਤ ਦੱਸਿਆ ਵੀ ਇਹ ਉਹ ਮਕਾਨ ਵਿੱਚ ਕਮਾਈ ਰਹਿੰਦੀ ਹੈ, ਉਹਨੇ ਜੋਸ਼ ਖਾਧਾ, ਸਮਝੇ ਤਾਂ ਮੇਰਾ ਹੀ ਪੁੱਤਰ ਹੈ। ਮੋਹ ਨੇ ਖਿੱਚ ਖਾਧੀ ਚਾਠੀ, ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਧਰੂ ਅਸਦਾ ਖਰੇ ਆਇਆ ਕਰ ਪਿਆਰ ਪਿਓ ਪੁੱਛੜ ਲੀਤਾ। ਸੋ ਧਰੂ ਨੂੰ ਪਿਆਰ ਕਰ ਰਿਹਾ ਸੀ ਇਹ ਗੱਲਬਾਤ ਸਾਰੀ, ਧਰੂ ਦੀ ਮਾਸੀ, ਧਰੂ ਦੀ ਮਤਰੇਈ ਅੰਦਰ ਚਿੱਕ ਤਾਈ ਸੁਣ ਰਹੀ ਸੀ। ਉਸ ਤੋਂ ਇਹ ਗੱਲ ਬਰਦਾਸ਼ਤ ਨਾ ਹੋ ਸਕੀ, ਜਿਸ ਵਿੱਚ ਈਰਖ ਦੀ ਅਗਨੀ ਪ੍ਰਜਵਲਿਤ ਹੋਈ। ਚਾਠੀ ਚਿਕ ਉਠਾ ਕੇ ਧਰੂ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ। ਉੱਠਦੇ ਦੇ ਦੋ ਚਪੇੜਾਂ, ਇੱਕ ਸੱਜੇ ਪਾਸੇ ਮੂੰਹ ਅਤੇ ਖੱਬੇ ਪਾਸੇ। ਇਹ ਲਫ਼ਜ਼ ਵੀ ਕਿਹਾ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਜਾਂ ਰਾਜਾ ਦਾ ਪਿਆਰ ਲੈਣਾ ਸੀ ਤਾਂ ਮੈਥੋਂ ਜਨਮ ਲੈਂਦਾ, ਉਸ ਪੁੱਤਰੀ ਦੀ ਕੁੱਖੋਂ ਕਿਉਂ ਜੰਮਿਆ ਹੈ। ਇਹ ਲਫ਼ਜ਼ ਵੀ ਕਹੇ ਚਪੇੜਾਂ, ਇਹ ਸੱਟ ਵੱਜੀ ਦੂਸਰੇ ਬੋਲੀ ਦੀ ਸੱਟ, ਉਦੋਂ ਵੀ ਜ਼ਿਆਦਾ ਦੁਖਦਾਈ ਹੁੰਦੀ ਹੈ। ਤੂੰ ਸਿਆਣਾ ਸੀ ਭਾਵੇਂ 5 ਸਾਲ ਦੀ ਉਮਰ ਸੀ, ਹੈ ਡਿਸਕੋਰੇ ਲੈਂਦਾ ਹੋਇਆ ਘਰ ਨੂੰ ਆ ਜਾਂਦਾ ਹੈ। ਲਾਲੋ ਲਾਲ ਹੈ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇ ਹੀ ਕੀਤਾ।
ਬਾਹੋਂ ਪਕੜੀ ਉਠਾ ਲਿਆ,
ਬਾਹਾਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇ ਕੀਤਾ। ਸੋਈਆਂ ਡਿਸਕੋਰੇ ਲੈਂਦਾ ਖਰਾ ਪਹੁੰਚਾ, ਅੱਜ ਪਹਿਲਾ ਦਿਨ ਹੈ ਧਰੂ ਦੀ ਮਾਤਾ ਨੇ ਆਪਣੇ ਪੁੱਤਰ ਦੀ ਇਹੋ ਜਿਹੀ ਦਿਸ਼ਾ ਦੇਖੀ। ਪ੍ਰਭੂ ਦੀ ਭਗਤੀ ਵਿੱਚ ਔਰ ਉਸ ਬੱਚੇ ਦੇ ਮੋਹ ਵਿੱਚ ਸਮਾਂ ਬਤੀਤ ਕਰ ਰਹੀ ਸੀ, ਹੋਰ ਕੋਈ ਆਸਰਾ ਨਹੀਂ। ਦੇਖ ਕੇ ਗੋਦ ਵਿੱਚ ਬਿਠਾਇਆ, ਪੁੱਛਣਾ ਸ਼ੁਰੂ ਕੀਤਾ, ਸੱਚ ਦੱਸ ਬੇਟਾ ਤੈਨੂੰ ਕਿਸੇ ਨੇ ਕੀ ਕੁਛ ਕਿਹਾ ਹੈ, ਇਹੋ ਜਿਹੀ ਹਾਲਤ ਤੇਰੀ ਹੋਈ, ਸੱਚ ਸੱਚ ਦੱਸ ਅਸਲੀ ਗੱਲ ਕੀ ਹੈ। ਇਹ ਗੱਲ ਸੁਣ ਕੇ ਧਰੂ ਨੇ ਸਾਰੀ ਹਕੀਕਤ ਖੋਲ ਦੱਸੀ। ਮਾਤਾ, ਪਹਿਲੇ ਵੀ ਸਾਰੇ ਬੱਚੇ ਖੇਲਦੇ ਖੇਲਦੇ ਰਾਜਾ ਦੇ ਮਹਿਲਾਂ ਵਿੱਚ ਚਲੇ ਜਾਂਦੇ ਸਨ, ਅੱਜ ਵੀ ਚਲੇ ਗਏ। ਅੱਜ ਇਸੀ ਤਰ੍ਹਾਂ ਰਾਜਾ ਨੇ ਸਭ ਦੀ ਬਾਬਤ ਪੁੱਛਣਾ ਸ਼ੁਰੂ ਕਰ ਦਿੱਤਾ, ਇਹ ਕਿਸ ਦਾ ਬੱਚਾ ਹੈ, ਕਿਸ ਦਾ ਬੱਚਾ। ਮੇਰੀ ਵਾਰੀ ਆਈ, ਉਹਨਾਂ ਵਿੱਚੋਂ ਦੱਸਣ ਵਾਲੇ ਨੇ ਦੱਸਿਆ ਵੀ ਇਹ ਫਲਾਣੇ ਮਕਾਨ ਵਿੱਚ ਕਮਾਈ ਰਹਿੰਦੀ, ਉਸਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੀ ਦੇ ਖਿਆਲ ਵਿੱਚ ਕੀ ਗੱਲ ਆਈ, ਉਸਨੇ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਅੰਦਰੋਂ ਇੱਕ ਮਾਈ ਆਈ, ਉਸਨੇ ਬਾਂਹ ਤੋਂ ਫੜ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਚਪੇੜਾਂ ਵੀ ਦੋ ਮਾਰੀਆਂ, ਇਹ ਲਫ਼ਜ਼ ਵੀ ਕਹੇ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਇਸਦਾ ਪਿਆਰ ਲੈਣਾ ਸੀ, ਤੇ ਮੈਥੋਂ ਜਨਮ ਲੈਂਦਾ ਉਹ ਤੋਂ ਕਿਉਂ ਜੰਮਿਆ। ਇਹ ਲਫ਼ਜ਼ ਕਿ ਪਤਾ ਨਹੀਂ ਕੌਣ ਸੀ ਕੌਣ ਨਹੀਂ। ਜਦੋਂ ਇਹ ਗੱਲ ਧਰੂ ਨੇ ਕਹੀ ਧਰੂ ਦੀ ਮਾਤਾ ਸਮਝ ਗਈ ਵੀ ਮੇਰੀ ਹੀ ਭੈਣ ਹੈ ਜਿਸਨੇ ਪਹਿਲੇ ਇਤਨਾ ਦੁਸ਼ ਕੀਤਾ, ਰਾਜਾ ਦੀ ਨਾਰਾਜ਼ਗੀ ਮੇਰੇ ਉੱਪਰ ਹੋਈ, ਹਸ ਮਹਿਲਾਂ ਵਿੱਚੋਂ ਅਲੈਦਾ ਕਰ ਦਿੱਤਾ ਗਿਆ, ਹੁਣ ਬੱਚਿਆਂ ਨਾਲ ਕੀ ਵਿਰੋਧ, ਪਰ ਈਰਖਾ ਹਸਦ ਸੜੇਵਾ ਇਹੋ ਜਿਹੀ ਮਨ ਦੀ ਬਿਮਾਰੀ ਹੈ। ਸਾਸਨ ਕਦੇ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੇ, ਇਹਨੂੰ ਮਨ ਦੀ ਤਪਦਿਕ ਦੱਸਿਆ ਹੈ। ਕਿਸੇ ਦੇ ਗੁਣੇਸ਼ਵਰ ਵਿੜਾਈਆਂ ਆਦਿ ਦੇਖ ਕੇ ਚਿੱਤ ਵਿੱਚ ਜਲਣਾ ਸਹੀਓ, ਇਸ ਕਰਕੇ ਧਰੂਨ ਦੀ ਮਾਤਾ ਨੇ ਕਿਹਾ ਠੀਕ ਹੈ ਬੇਟਾ, ਤੇਰੀ ਮਾਸੀ ਠੀਕ ਕਹਿੰਦੀ ਹੈ, ਤੇਰਾ ਵਾਕਈ ਰਾਜਾ ਦੀ ਗੋਦ ਵਿੱਚ ਬੈਠਣ ਦਾ ਹੱਕ ਨਹੀਂ ਸੀ, ਸਾਡਾ ਪਿਛਲੇ ਜਨਮ ਦਾ ਕੁਛ ਤਪ ਦੇ ਵਿੱਚ ਵਿਘਨ ਹੈ, ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖ ਕੇ, ਤੈਂ ਵੀ ਕੀਤੀ ਮੈਂ ਵੀ ਕੀਤੀ, ਮੈਂ ਰਾਜਾ ਦੇ ਘਰ ਜਨਮ ਲਿਆ ਰਾਜਾ ਦੀ ਲੜਕੀ, ਰਾਜਾ ਦੇ ਘਰ ਸ਼ਾਦੀ ਹੋਈ ਪਰ ਨਾਰਾਜ਼ਗੀ ਰਾਜਾ ਦੀ, ਪਿਛਲੇ ਜਨਮ ਦੀ ਤਪੱਸਿਆ ਦੀ ਭੰਗਣਾ ਇਹ ਨਿਸ਼ਾਨੀ ਹੈ। ਅਤੇ ਬਾਕੀ ਤੂੰ ਵੀ ਰਾਜਪੁੱਤਰ ਹੈ, ਤੇਰੇ ਤੈਂ ਵੀ ਪਿਛਲੇ ਜਨਮ 'ਚ ਪ੍ਰਤੀਤ ਹੁੰਦਾ ਤਪੱਸਿਆ ਤਾਂ ਕੀਤੀ ਹੈ ਰਾਜ ਭਾਗ ਦੀ ਇੱਛਾ ਰੱਖੇ, ਲੇਕਿਨ ਵਿਘਨ ਹੈ, ਕਮੀ ਹੈ, ਕਮਜ਼ੋਰੀ ਹੈ, ਜਿਸ ਕਰਕੇ ਪੂਰਾ ਪੂਰਾ ਲਾਭ ਨਹੀਂ ਤੈਨੂੰ ਪ੍ਰਾਪਤ ਹੋਇਆ। ਇਹ ਸਾਡੇ ਦੋਨਾਂ ਦਾ ਐਸਾ ਹੀ ਭੰਗਣਾ ਪ੍ਰਤੀਤ ਹੁੰਦੀ ਹੈ, ਇਵੇਂ ਜਵਾਬ ਦਿੰਦੀ ਹੈ ਮਾਤਾ।
ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਬੱਚੀਆ, ਭਗਤੀ ਨਾ ਕੀਤੀ ਰੱਬ ਦੀ
ਦੱਸਿਆ ਸਾਡੇ ਦੋਨਾਂ ਦੇ ਨਿਰਾਦਰ ਦਾ ਕਾਰਨ ਪਿਛਲੇ ਜਨਮ ਦੀ ਤਪੱਸਿਆ ਦੇ ਵਿੱਚ ਭੰਗਣਾ ਹੈ।
ਜੋ ਕੁਛ ਇਨਸਾਨ ਨੂੰ ਪ੍ਰਾਪਤ ਹੁੰਦਾ ਆਪਣੇ ਪੁਰਸ਼ਾਰਥ ਨਾਲ ਹੀ ਮਿਲਦਾ ਹੈ, ਆਪਣੇ ਉੱਦਮ ਨਾਲ ਹੀ ਮਿਲਦਾ ਹੈ। ਪਿਛਲੇ ਜਨਮ ਦੇ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਬੰਦਗੀ ਕੀਤੀ, ਤਪੱਸਿਆ ਕੀਤੀ, ਉਸਦਾ ਫਲ ਹੀ ਰਾਜ ਹੈ। ਪਰ ਵਿੱਚ ਦੀ ਕਈ ਵਿਘਨ ਪਏ ਹੁੰਦੇ ਨੇ, ਉਹ ਰੁਕਾਵਟ ਰੂਪ ਹੋਇਆ ਕਰਦੇ ਨੇ। ਇਸ ਕਰਕੇ ਜੇ ਪਿਛਲੇ ਜਨਮ ਦੀਆਂ ਰੁਕਾਵਟਾਂ ਹਨ, ਹੁਣ ਉਹਨਾਂ ਨੂੰ ਤੁਰਤਾ ਜਾ ਸਕਦਾ ਹੈ। ਸਾਧ ਸੰਗਤ ਜਦੋਂ ਵਿਚਾਰ ਕਰਕੇ ਦੇਖਿਆ ਜਾਏ, ਜਿਤਨੇ ਸਰੀਰ ਹਨ ਇਹ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੈ। ਸਰੀਰ ਕੁਛ ਨਹੀਂ, ਕਰਮਾਂ ਨੇ ਸ਼ਕਲਾਂ ਤਾਰੀਆਂ ਹਨ। ਸੰਬੰਧ ਜਿਹੜੇ ਹਨ ਇਹ ਵੀ ਪਿਛਲੇ ਕਰਮਾਂ ਦੀਆਂ ਹੀ ਸ਼ਕਲਾਂ ਤਾਰੀਆਂ ਹੋਈਆਂ ਹਨ। ਕਿਸੇ ਤੋਂ ਸੁੱਖ, ਕਿਸੇ ਤੋਂ ਦੁੱਖ ਦੀ ਪ੍ਰਾਪਤੀ ਹੋਈ ਜਾਂਦੀ ਹੈ, ਔਰ ਇਹਦੇ ਵਿੱਚ ਕਿਸੇ ਦਾ ਦੋਸ਼ ਨਹੀਂ। ਦੱਦਾ ਦੋਸ਼ ਨੂੰ ਦੇਵ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਸੁੱਖ ਦੁੱਖ ਪੂਰਵ ਜਨਮ ਕੇ ਲੀਏ ਸੋ ਜਾਣੇ, ਜਿਨ ਦਾਤੇ ਦੀਏ, ਕਿਸ ਕੋ ਦੋਸ਼ ਦੇਣ ਤੂੰ ਪੁਰਾਣੇ, ਸੋ ਆਪਣਾ ਕੀਆ ਕਰਾਰਾ ਹੈ। ਸੁੱਖ ਦੁੱਖ ਜੋ ਮਿਲ ਰਹੇ ਨੇ ਪ੍ਰਾਣੀ ਨੂੰ, ਪਿਛਲੇ ਕਰਮਾਂ ਦਾ ਫਲ ਹੈ, ਕਿਉਂਕਿ ਸਰੀਰ ਪਿਛਲੇ ਕਰਮਾਂ ਦਾ ਰਚਿਤ ਹੈ। ਕਰਮ ਸ਼ੁਭ ਅਸ਼ੁਭ ਦੋ ਕਿਸਮ ਦੇ ਹੋਇਆ ਕਰਦੇ ਹਨ। ਸ਼ੁਭ ਕਰਮਾਂ ਦਾ ਫਲ ਸੁੱਖ, ਅਸ਼ੁਭ ਦਾ ਦੁੱਖ ਹੋਇਆ ਕਰਦਾ ਹੈ। ਜਿਸ ਵਕਤ ਪਿਛਲੇ ਸ਼ੁਭ ਕਰਮ ਫਲ ਦੇਣ ਨੂੰ ਸਨਮੁਖ ਹੋਇਆ ਕਰਦੇ ਹਨ, ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਅਸ਼ੁਭ ਕਰਮ ਫਲ ਦੇਣ ਨੂੰ ਸਨਮੁਖ ਹੁੰਦੇ ਹਨ, ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਦੁੱਖਾਂ ਨੂੰ ਕੈਂਸਲ ਕੀਤਾ ਜਾ ਸਕਦਾ ਹੈ, ਸੁੱਖ ਵੀ ਕੈਂਸਲ ਹੋ ਜਾਇਆ ਕਰਦੇ ਹਨ। ਕੱਪੜੇ 'ਚ ਮੈਲ ਵੀ ਪੈ ਜਾਂਦੀ ਹੈ, ਮੈਲ ਧੋਤੀ ਵੀ ਜਾ ਸਕਦੀ ਹੈ। ਅਗਰ ਕੱਪੜੇ 'ਚ ਮੈਲ ਕੱਢਣੀ ਹੋਵੇ ਕੱਢ ਸਕਦੇ ਹਾਂ, ਹੋਰ ਪਾਉਣੀ ਹੋਰ ਵੀ ਪਾ ਸਕਦੇ ਹਾਂ। ਇਸੀ ਤਰ੍ਹਾਂ ਕਰਮ ਜਿਹੜੇ ਹਨ ਇਹਨਾਂ ਵਿੱਚ ਘਾਟਾ ਵਾਧਾ ਹੋ ਜਾਂਦਾ ਹੈ। ਦੇਖੋ ਨਾ, ਇੱਕ ਦਫ਼ਾ ਦਾ ਜ਼ਿਕਰ, ਸਤਿਗੁਰੂ ਨਾਨਕ ਦੇਵ ਮਹਾਰਾਜ ਜਲੰਧਰ ਦੇ ਸਾਰ ਕਰਦੇ ਕਿਸੇ ਛੋਟੇ ਜਿਹੇ ਸ਼ਹਿਰ ਦੇ ਬਾਹਰ ਚੁਮਾਸੇ ਦਾ ਮੌਸਮ ਹੋਣ ਕਰਕੇ ਰਿਹਾਇਸ਼ ਕਰ ਦਿੰਦੇ ਹਨ। ਉੱਚਾ ਟਿੱਬਾ, ਇੱਕ ਇਹੋ ਜਿਹਾ ਦਰਖਤ ਉਹਦੇ ਉੱਪਰ ਮਾਨੋ ਤੰਬੂ ਲੱਗਿਆ, ਉਸਦੇ ਹੇਠਾਂ ਆਸਣ ਲਗਾ ਦਿੱਤੇ। ਤੀਸਰਾ ਪਹਿਰ ਮਰਦਾਨਾ ਕੀਰਤਨ ਕਰਨਾ ਸ਼ੁਰੂ ਕਰ ਦਿੰਦਾ ਹੈ। ਭਾਈ ਬਾਲਾ ਗੁਰੂ ਬਾਬਾ ਜੀ ਨੂੰ ਚਮਰ ਕਰ ਰਿਹਾ ਹੈ, ਮਰਦਾਨਾ ਕੀਰਤਨ ਕਰ ਰਿਹਾ। ਗੁਰੂ ਬਾਬਾ ਜੀ ਸਮਾਧ ਸਥਿਤ ਹਨ। ਸੋ ਸੂਰਜ ਛਿਪਣ ਵਾਲਾ ਹੋਇਆ, ਇੱਕ ਕੋਈ ਦੁਕਾਨਦਾਰ ਸਵਖਤੇ ਦੁਕਾਨ ਬੰਦ ਕਰਕੇ ਬਾਹਰ ਨਿਕਲਿਆ ਫਿਰਨ ਤੁਰਨ ਵਾਸਤੇ। ਉਸ ਤਰਫ ਨਿਕਲ ਆਇਆ, ਕੀ ਦੇਖਦਾ ਹੈ, ਤਿੰਨ ਫਕੀਰ ਬੈਠੇ ਹਨ। ਸੋ ਮਰਦਾਨਾ ਕੀਰਤਨ ਕਰਦਾ ਹੈ, ਭਾਈ ਵਾਲਾ ਚਮਰ ਕਰਦਾ ਹੈ, ਗੁਰੂ ਬਾਬਾ ਜੀ ਨੇਤਰ ਮੀਟ ਸਮਾਧੀ ਵਿੱਚ ਲੀਨ ਹਨ। ਇਉਂ ਆਪ ਵੀ ਬੈਠ ਗਿਆ, ਮਨ ਨੂੰ ਬੜੀ ਸ਼ਾਂਤੀ ਆਈ, ਠੰਡ ਆਈ। ਉਸ ਤੋਂ ਬਾਅਦ ਪੁੱਛਿਆ ਭਾਈ ਵਾਲੇ ਨੂੰ ਭੋਜਨ ਪਾਣੀ ਦਾ ਇੰਤਜ਼ਾਮ। ਉਸਨੇ ਕਿਹਾ, ਨਾਨਕ ਨਿਰੰਕਾਰੀ ਹੈ, ਸਵਾਲ ਨਹੀਂ ਕਿਸੇ ਨੂੰ ਪਾਉਂਦੇ। ਪ੍ਰੇਮ ਨਾਲ ਕੋਈ ਲੈ ਆਉਂਦਾ ਹੈ ਉਹਦਾ ਪ੍ਰੇਮ ਪੂਰਾ ਕਰ ਦਿੰਦੇ, ਨਹੀਂ ਪਾਉਣ ਹਾਰੇ ਰਹਿੰਦੇ ਹੈ, ਇਤਿਹਾਦ ਦੇ ਸਵਾਲ ਹਨ। ਉਸਨੇ ਰੋਜ਼ ਹੀ ਇਸ ਵਕਤ ਦੁਕਾਨ ਬੰਦ ਕਰਨੀ ਸ਼ੁਰੂ ਕਰ ਦਿੱਤੀ, ਕੁਛ ਭੋਜਨ ਤਿਆਰ ਕਰਵਾ ਕੇ ਲੈ ਜਾਣਾ, ਸੇਵਾ ਕਰਨੀ, ਕੀਰਤਨ ਸੁਣਨਾ, ਰੋਜ਼ਾਨਾ ਇਹ ਨਿਯਮ ਬਣ ਲਿਆ ਉਸਨੇ। ਕਈ ਦਿਨ ਗੁਜ਼ਰ ਗਏ, ਉਸਦਾ ਇੱਕ ਗੁਆਂਢੀ ਦੁਕਾਨਦਾਰ ਸੀ, ਉਹ ਪੁੱਛਣ ਲੱਗਾ, ਵੀ ਕੀ ਗੱਲ, ਉਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਵਕਤ ਨਹੀਂ ਸਨ ਦੁਕਾਨਾਂ ਦੇ ਖੁੱਲਣ ਦੇ ਤੇ ਬੰਦ ਹੋਣ ਦੇ। ਉਹ ਕਹਿਣ ਲੱਗਾ, ਕੀ ਗੱਲ, ਇਸ ਵਕਤ ਰੋਜ਼ ਹੀ ਦੁਕਾਨ ਬੰਦ ਕਰ ਜਾਂਦਾ ਹੈ, ਦੁਕਾਨਦਾਰ ਦਾ ਤਾਂ ਕੰਮ ਹੈ ਇਸ ਵਕਤ ਦੁਕਾਨ ਖੋਲੇ ਤੇ ਵੱਡੀ ਗਾਤਕੀਆਂ ਬੰਦ ਕਰੇ ਤਾਂ ਕੁਛ ਖੱਟਦਾ ਹੈ, ਤੂੰ ਇਸ ਵਕਤ ਹੀ ਬੰਦ ਕਰ ਜਾਂਦਾ। ਉਹ ਪ੍ਰੇਮੀ ਕਹਿਣ ਲੱਗਾ, ਬਈ ਗੱਲ ਤਾਂ ਠੀਕ ਹੈ ਤੇਰੀ, ਫਿਰ ਵੀ ਬਾਹਰ ਤਿੰਨ ਸੰਤ ਉਤਰੇ ਹੋਏ ਹਨ, ਉਹਦਾ ਦਰਸ਼ਨ ਕੀਤਾ, ਬੜੀ ਮਨ ਨੂੰ ਸ਼ਾਂਤ ਆਈ, ਜਾ ਕੇ ਕੀਰਤਨ ਸੁਣੀਦਾ ਹੈ, ਦਰਸ਼ਨ ਕਰੀਦਾ ਹੈ, ਜਿਤਨਾ ਸਰਦਾ ਹੈ ਸੇਵਾ ਕਰੀਂਦੀ ਹੈ, ਭੋਜਨ ਵਗੈਰਾ ਬਣਵਾ ਕੇ ਲੈ ਜਾਈਦਾ, ਇਉਂ ਅਸੀਂ ਇਉਂ ਆਪਣਾ ਥੋੜ੍ਹਾ ਬਹੁਤਾ ਭਲਾ ਗ੍ਰਸਤੀ ਕਰ ਸਕਦੇ ਹਾਂ। ਇਹ ਸੁਣ ਕੇ ਮਨ ਨੂੰ ਸ਼ਾਂਤ ਆਉਣੀ। ਹਾਂ ਕਹਿਣ ਲੱਗਾ, ਇਹੋ ਜਿਹੀ ਮਨ ਦੀ ਸ਼ਾਂਤ, ਮਨ ਦੀ ਠੰਡ ਹੋਰ ਕਿਤੇ ਨਸੀਬ ਨਹੀਂ ਹੋਈ ਮੈਨੂੰ ਤਾਂ ਸਾਰੀ ਜ਼ਿੰਦਗੀ ਵਿੱਚ। ਉਹ ਕਹਿੰਦੇ ਮੈਨੂੰ ਵੀ ਲੈ ਚੱਲ। ਗੁਆਂਢੀ ਦੁਕਾਨਦਾਰ ਕਹਿੰਦੇ ਮੈਨੂੰ ਵੀ ਲੈ ਚੱਲ। ਤੇ ਉਹਨੂੰ ਕਹਿਣ ਲੱਗੇ ਤੇਰੇ ਵਾਸਤੇ ਕਿਹੜਾ ਦਰਵਾਜ਼ੇ ਬੰਦ ਹਨ, ਜੈਂਦ ਰਾਵਤ ਜਾਤ ਹੈ, ਹਟਕੇ ਨਾਹੀਂ ਕੋਏ, ਸੋਧਰ ਕੈਸੇ ਛੋੜੀਏ ਜੋ ਉਧਰ ਐਸਾ ਹੋਏ। ਕੋਈ ਦਰਵਾਜ਼ੇ ਨੂੰ ਜਿੰਦੇ ਤਾਂ ਨਹੀਂ ਲੱਗੇ, ਤੂੰ ਚਲਾ ਚੱਲ ਉੱਥੇ, ਹਰੀ ਜਾ ਸੁਣਦਾ ਤੂੰ ਸੁਣੇ, ਤੂੰ ਲਾਭ ਉਠਾ। ਉਹ ਵੀ ਦੁਕਾਨ ਬੰਦ ਕਰਕੇ ਚੱਲ ਪਿਆ। ਪ੍ਰਸਾਦ ਸਿੰਘ ਕੋਈ ਪੂਰਵਲੇ ਮਾੜੇ ਕਰਮ ਸਤਸੰਗ ਵਿੱਚ ਆਉਣ ਨਹੀਂ ਦਿੰਦੇ, ਭਜਨ ਕਰਨ ਨਹੀਂ ਦਿੰਦੇ, ਪ੍ਰਤੀਬੰਧ ਹੁੰਦੇ, ਰੁਕਾਵਟ ਰੂਪ ਹੋ ਜਾਇਆ ਕਰਦੇ ਹਨ। ਰਸਤੇ 'ਚ ਆਉਂਦੇ ਆਉਂਦਿਆਂ ਉਹ ਬੁਰੇ ਪਾਸੇ ਜਾਣ ਲੱਗ ਪਿਆ। ਇਹ ਗੁਰੂ ਦਾ ਪ੍ਰੇਮੀ, ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਜਾਂਦਾ। ਹੁਣ ਦੋਨਾਂ ਨੇ ਇੱਕੋ ਵੇਲੇ ਦੁਕਾਨਾਂ ਬੰਦ ਕਰਨੀਆਂ। ਉਹਨੇ ਬੁਰੇ ਪਾਸੇ ਜਾਣਾ, ਉਹਨੇ ਗੁਰੂ ਬਾਬਾ ਜੀ ਦੇ ਦਰਸ਼ਨਾਂ ਨੂੰ ਜਾਣਾ। ਇਸੀ ਤਰ੍ਹਾਂ ਕਈ ਦਿਨ ਵਰਤ ਵਰਤਾਰਾ ਹੁੰਦਾ ਚਲਾ ਗਿਆ। ਇੱਕ ਦਿਨ ਵਿਚਾਰ ਕੀਤੀ, ਪੁੱਛਣ ਲੱਗਾ ਤਾਂ ਕੁਸੰਗੀ ਆਦਮੀ, ਭਾਈ ਤੂੰ ਕਿਹੜੇ ਵੇਲੇ ਮੁੜਦਾ ਹੁੰਦਾ ਬਾਈ, ਕਿਸ ਕੁ ਵਕਤ ਮੁੜਦਾ ਹੁੰਦਾ? ਉਸਨੇ ਕਿਹਾ ਹਾਂ ਕੁਛ ਰਾਤ ਗੁਜ਼ਰ ਜਾਂਦੀ ਹੈ ਤਾਂ ਮੁੜੀਂਦਾ। ਉਹਨਾਂ ਦੇ ਘਰ ਵੀ ਨਾਲ ਨਾਲ ਹੀ ਸੁੰਦਰ ਸਨ। ਸੋ ਕਹਿਣ ਲੱਗਾ ਜੇ ਪਹਿਲਾਂ ਮੈਂ ਆ ਗਿਆ ਮੈਂ ਇੱਥੇ ਬਹਿ ਜਾਊਂਗਾ, ਤੂੰ ਪਹਿਲਾਂ ਤੂੰ ਇੱਥੇ, ਆਪਾਂ ਘਰ ਵੀ ਇਕੱਠੇ ਹੀ ਚੱਲਣਾ ਅੱਜ। ਇਹ ਮਤਾਂ ਉਹਨਾਂ ਪਕਾ ਲਿਆ। ਗੁਰੂ ਜੀ ਦਾ ਪ੍ਰੇਮੀ ਤਾਂ ਉੱਧਰ ਨੂੰ ਚਲਾ ਗਿਆ। ਇਹ ਜਿੱਥੇ ਰੋਜ਼ ਜਾਂਦਾ ਹੁੰਦਾ ਸੀ ਕਿਤੇ ਬੁਰੇ ਕਰਤੱਬ ਨੂੰ, ਉੱਥੇ ਗਿਆ ਤਾਂ ਉੱਥੇ ਜਿੰਦਰਾ ਵੱਜਿਆ। ਐ ਨਹੀਂ ਮੁੜ ਕੇ ਆ ਕੇ ਉੱਥੇ ਬਹਿ ਗਿਆ ਜਿੱਥੇ ਦਾ ਇਹਨਾਂ ਨੇ ਮਤਾ ਪਕਾਇਆ ਸੀ। ਉਦਾਸ ਹੈ ਚਿੱਤ ਕੁਛ, ਉਦਾਸ ਆਦਮੀ ਕਦੇ ਉਂਗਲਾਂ ਭੰਨਦਾ, ਉਂਗਲਾਂ ਦੀਆਂ ਗੰਢਾਂ ਭੰਨਦਾ, ਮਿੱਟੀ ਫਰੋਲਦਾ, ਡੱਕੇ ਤੋੜਦਾ, ਇਹ ਜਿਹੀਆਂ ਹਰਕਤਾਂ ਕਰਿਆ ਕਰਦਾ। ਬੈਠੇ ਬੈਠੇ ਉਸਨੇ ਮਿੱਟੀ ਫਰੋਲਣੀ ਸ਼ੁਰੂ ਕਰ ਦਿੱਤੀ, ਕੁਦਰਤੀ ਇੱਕ ਬੁਕਚਾ ਲੱਭ ਜਾਂਦਾ ਜੋ ਸਾਰਾ ਕੋਇਲਿਆਂ ਦਾ ਭਰਿਆ, ਇੱਕੋ ਦੇ ਵਿੱਚ ਮੋਹਰ ਹੈ ਸੋਨੇ ਦੀ। ਬੜਾ ਖੁਸ਼ ਹੋ ਗਿਆ, ਮਾਇਆ ਮਿਲ ਗਈ ਹੈ। ਕੁਛ ਦੇਰ ਤੋਂ ਬਾਅਦ ਗੁਰੂ ਜੀ ਦਾ ਪ੍ਰੇਮੀ, ਉਹ ਵੀ ਆਉਂਦਾ ਹੈ। ਬੜਾ ਅੰਧੇਰਾ ਹੋਇਆ ਹੈ, ਲੰਘਣਾਉਂਦਾ ਆਉਂਦਾ, ਪੁੱਛਣਗੇ ਕੀ ਗੱਲ ਹੈ, ਲੰਘ ਮਾਰਦਾ ਪਿਆ। ਕਹਿੰਦਾ ਲੰਕਾ ਨਹੀਂ ਮਾਰਦਾ, ਮੇਰੇ ਬੜਾ ਜ਼ਬਰਦਸਤ ਕੰਡਾ ਲੱਗਿਆ ਪੈਰ ਵਿੱਚ, ਸੋ ਕੱਲ੍ਹ ਨੂੰ ਕੱਢਾਂਗੇ, ਪਤਾ ਨਹੀਂ ਲੱਗਾ, ਤਕਲੀਫ ਬੜੀ ਹੈ। ਕਹਿਣ ਲੱਗੇ ਇਹੀ ਫਾਇਦਾ ਉਠਾਇਆ ਸਾਧਾਂ ਦੇ ਦਰਸ਼ਨ ਕਰਨ ਦਾ, ਯਾਨੀ ਮਾਹੌਲ ਕਰਦਾ ਦੇਖ, ਮੈਂ ਨਾਲੇ ਬੁਰੇ ਪਾਸੇ ਜਾਂਦਾ ਸੀ, ਨਾਲ ਮੈਨੂੰ ਮੋਹਰ ਲੱਭ ਗਈ ਹੈ ਸੋਨੇ ਦੀ। ਇਹ ਬਚਨ ਸੁਣ ਕੇ ਜੋ ਸਤਸੰਗੀ ਗੁਰਮੁਖ ਸੀ ਉਹ ਕਹਿਣ ਲੱਗਾ, ਬਈ ਸਿਆਣਿਆਂ ਲੋਕਾਂ ਦਾ ਵਿਚਾਰ ਹੈ, ਇਨਸਾਨ ਜੇ ਬੁਰੇ ਪਾਸੇ ਜਾਵੇ ਉਹਦੇ ਚੰਗੇ ਕਰਮ ਜਿਹੜੇ ਹਨ ਉਹ ਕਟੀਜਦੇ ਹਨ, ਜੇ ਚੰਗੇ ਪਾਸੇ ਜਾਵੇ ਬੁਰੇ ਕਰਮ ਕੱਟੇ ਜਾਂਦੇ ਹਨ। ਸੋ ਸਾਨੂੰ ਭਾਵੇਂ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਆਪਾਂ ਗੁਰੂ ਬਾਬਾ ਜੀ ਨੂੰ ਪੁੱਛ ਲਵਾਂਗੇ। ਖੈਰ ਦੂਜੇ ਦਿਨ ਉਹ ਵੀ ਆ ਗਿਆ ਪੁੱਛਣ ਵਾਸਤੇ ਵੀ ਇਹ ਤਾਂ ਕੀ ਹੇਤੂ ਹੈ। ਸੋ ਪ੍ਰੇਮੀ ਨੇ, ਗੁਰਮੁਖ ਨੇ ਗੱਲ ਚਲਾਈ, ਗਰੀਬ ਨਵਾਜ਼ ਮੇਰੇ ਕੰਡਾ ਲੱਗਿਆ, ਹਜ਼ੂਰ ਦੇ ਰੂਪ ਦਰਸ਼ਨ ਕਰਨਾ ਆਈਂਦਾ ਸੀ, ਜਿੰਨੀ ਕੁ ਆਪ ਸੇਵਾ ਕਰਵਾਉਂਦੇ ਸੋ ਸੇਵਾ ਵੀ ਹੋ ਜਾਂਦੀ ਸੀ, ਇਹ ਬੁਰੇ ਪਾਸੇ ਜਾਂਦਾ ਸੀ, ਇਹਨੂੰ ਬੁਕਚਾ ਲੱਭਿਆ ਕੋਲਿਆਂ ਦਾ ਭਰਾ, ਇੱਕ ਮੋਹਰ ਲੱਭ ਗਈ। ਸੋ ਮੈਨੂੰ ਇਹ ਮਾਹੌਲ ਕਰਦਾ, ਠੱਠਾ ਕਰਦਾ। ਸੋ ਇਹ ਕਿਰਪਾ ਕਰਕੇ ਦੱਸੋ ਇਹ ਇਸ ਗੱਲ ਵਿੱਚ ਕੀ ਭੇਦ ਹੈ? ਗੁਰੂ ਜੀ ਪੁੱਛਦੇ ਨੇ, ਪ੍ਰੇਮੀਓ ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ? ਤੁਹਾਨੂੰ ਪਿਛਲੇ ਜਨਮ ਦੀ ਬਾਬਤ ਕੁਛ ਗਿਆਨ ਹੈ? ਦੋਵੇਂ ਕਹਿੰਦੇ ਮਹਾਰਾਜ ਨਹੀਂ ਪਤਾ। ਫਿਰ ਜੇ ਨਹੀਂ ਪਤਾ ਭਾਈ, ਫਿਰ ਇਸ ਗੱਲ ਦੇ ਉੱਪਰ ਹੱਸਣਾ ਮਾਹੌਲ ਕਰਨਾ ਤਾਂ ਫਜ਼ੂਲ ਗੱਲਾਂ ਨੇ। ਸੋ ਗੁਰੂ ਜੀ ਨੇ ਫਰਮਾਇਆ, ਪਿਛਲੇ ਜਨਮਾਂ ਦੇ ਸਾਡੇ ਸਰੀਰ ਬਣੇ ਹੁੰਦੇ ਹਨ, ਸੋ ਉਸਦੇ ਮੁਤਾਬਕ ਇਸ ਨੂੰ ਦੁੱਖ ਸੁੱਖ ਮਿਲਦੇ ਹਨ। ਜਿਹੜਾ ਪ੍ਰਾਣੀ ਚੰਗੇ ਪਾਸੇ ਜਾਂਦਾ ਹੈ ਉਹਦੇ ਪਿਛਲੇ ਜਨਮ ਦੇ ਪਾਪ ਕਰਮ ਕੱਟੇ ਜਾਂਦੇ ਹਨ, ਯਾਨੀ ਦੁੱਖ ਕੈਂਸਲ ਹੁੰਦੇ ਹਨ, ਦੁੱਖਾਂ ਵਿੱਚ ਕਮੀ ਹੁੰਦੀ ਹੈ, ਸੁੱਖ ਵੱਧਦੇ ਹੈ। ਜਿਹੜਾ ਬੁਰੇ ਪਾਸੇ ਜਾਂਦਾ ਹੈ ਉਹਦੇ ਸੁੱਖ ਘਟਦੇ ਹਨ, ਦੁੱਖਾਂ ਵਿੱਚ ਤਰੱਕੀ ਹੁੰਦੀ ਹੈ। ਇਸ ਵਾਸਤੇ ਗੁਰੂ ਜੀ ਕਹਿੰਦੇ ਹਨ, ਉਹ ਪ੍ਰੇਮ ਨੂੰ ਜਿਹਨੂੰ ਮੋਹਰ ਲੱਭੀ ਸੀ, ਕਹਿਣਗੇ ਪਿਛਲੇ ਜਨਮ ਦੇ ਵਿੱਚ ਤੈਂ ਇੱਕ ਮੋਹਰ ਦਾਨ ਕੀਤੀ ਸੀ, ਬੁਕਚਾ ਮੋਹਰਾਂ ਦਾ ਭਰਿਆ ਲੱਭਣਾ ਸੀ। ਜੇਕਰ ਅੱਜ ਵੀ ਜਾਣ ਦਾ ਇਹ ਵੀ ਕੋਲਾ ਬਣ ਜਾਂਦਾ, ਪਾਪ ਅੱਗ ਵੀ ਛੱਡ ਜਾਂਦਾ। ਰੋਜ਼ ਤੂੰ ਬੁਰੇ ਪਾਸੇ ਜਾਂਦਾ ਰਿਹਾ, ਮੋਹਰਾਂ ਦੇ ਕੋਲੇ ਬਣਦੇ ਚਲੇ ਗਏ। ਇਸ ਪ੍ਰੇਮੀ ਨੇ ਪਿਛਲੇ ਜਨਮ ਵਿੱਚ ਇਸ ਤੋਂ ਕੋਈ ਇਹੋ ਜਿਹਾ ਕਰਮ ਹੋਇਆ ਸੀ, ਇਹਨੇ ਸੂਲੀ ਚੜ੍ਹਨਾ ਸੀ, ਪਰ ਇਹ ਚੂੰਕਿ ਸੇਵਾ ਕਰਦਾ ਰਿਹਾ, ਸੁਮਾਰਗ ਚੱਲਦਾ ਰਿਹਾ, ਇਸ ਕਰਕੇ ਇਸਦੇ ਕੰਡੇ ਨਾਲ ਹੀ ਸੂਲ ਨਾਲ ਹੀ ਛੁਟਕਾਰਾ ਹੋ ਗਿਆ ਹੈ। ਇਸ ਤਰੀਕੇ ਸਿਰ ਸਾਧਸੰਗ ਚੰਗੇ ਪਾਸੇ ਚੱਲਿਆ, ਗੁਰਮੁਖ ਮਾਰਗ ਤੇ ਚੱਲਿਆ, ਭਜਨ ਸੇਵਾ ਨਾਮ ਦਾ ਇਸ਼ਨਾਨ ਕੀਤਿਆਂ, ਪਿਛਲੇ ਜਨਮਾਂ ਦੇ ਮੰਦ ਕਰਮ ਕੱਟੇ ਜਾਂਦੇ ਹਨ, ਜਿਵੇਂ ਸਾਬਣ ਲਾਇਆ ਤੇ ਕੱਪੜੇ ਦੀ ਮੈਲ ਕੱਟੀ ਜਾਂਦੀ ਹੈ। ਬੁਰੇ ਪਾਸੇ ਜਿਹੜਾ ਆਦਮੀ ਚੱਲਦਾ ਹੈ, ਉਹਦੇ ਪੁੰਨ ਕਰਮ ਨਸ਼ਟ ਹੋ ਜਾਂਦੇ ਹਨ, ਮਾਨੋ ਸੁੱਖ ਨਸ਼ਟ ਹੁੰਦੇ ਹਨ, ਪੁੰਨਾਂ ਦਾ ਫਲ ਸੁੱਖ ਹੁੰਦਾ, ਉਹਦੇ ਵਿੱਚ ਕਮੀ ਹੁੰਦੀ ਹੈ। ਇਸ ਕਰਕੇ ਕਿਉਂ ਘਾਟਾ ਵਾਧਾ ਹੋ ਜਾਂਦਾ ਹੈ। ਸੋ ਇੱਧਰ ਧਰੂ ਦੀ ਮਾਤਾ ਧਰੂ ਨੂੰ ਸਮਝਾ ਰਹੀ ਹੈ, ਬੇਟਾ ਇਸ ਗੱਲ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਆਪਣੇ ਕਰਮਾਂ ਦਾ ਹੀ ਕਸੂਰ ਹੈ। ਤੇਰੀ ਮਾਸੀ ਜੋ ਕੁਛ ਕਹਿੰਦੀ ਹੈ ਉਹ ਸੱਚ ਕਹਿੰਦੀ, ਉਹਨੇ ਠੀਕ ਕਿਹਾ ਹੈ, ਗਲਤ ਨਹੀਂ ਕਿਹਾ ਹੈ। ਆਪਾਂ ਨੂੰ ਇਸ ਤੋਂ ਕੁਛ ਸਿੱਖਿਆ ਲੈਣੀ ਚਾਹੀਦੀ ਹੈ, ਇਉਂ ਕਹਿੰਦੀ ਹੈ। ਲਾਲ ਵੇ ਭਗਤੀ ਨਾ ਕੀਤੀ ਰੱਬ ਦੀ ਬੱਚਿਆ, ਭਗਤੀ ਨਾ ਕੀਤੀ ਰੱਬ ਦੀ ਵਕਤ ਤਰੋ ਦੀ ਮਾਤਾ ਨੇ ਉਸਨੂੰ ਅੱਛੀ ਤਰ੍ਹਾਂ ਸਮਝਾਇਆ ਬੁਝਾਇਆ, ਇਹ ਆਪਣੇ ਕਰਮਾਂ ਦਾ ਹੀ ਫਲ ਹੈ, ਕਿਸੇ ਦਾ ਕੋਈ ਦੋਸ਼ ਨਹੀਂ ਹੈ। ਦੁੱਖ ਸੁੱਖ ਪ੍ਰਾਣੀ ਆਪਣੇ ਕਰਮਾਂ ਦਾ ਫਲ ਭੁਗਤਦਾ ਹੈ, ਇਹਨਾਂ ਦੇ ਵਿੱਚ ਫਰਕ ਵੀ ਪੈ ਸਕਦਾ ਹੈ, ਫਰਕ ਪਾ ਸਕਦਾ ਹੈ। ਫਿਰ ਤਰੋ ਨੇ ਪੁੱਛਿਆ, ਮਾਤਾ ਉਹ ਉਪਾ ਉਹ ਯਤਨ ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਹੋਣ ਸਭ ਮੀਤਾ। ਉਹ ਕਿਹੜਾ ਉੱਦਮ ਹੈ, ਕਿਹੜਾ ਉਪਾਅ ਹੈ, ਕਿਹੜਾ ਪੁਰਸ਼ਾਰਥ ਹੈ ਜਿਸਦੇ ਕੀਤਿਆਂ ਸਾਡਾ ਹੱਕ ਰਾਜ ਭਾਗ ਮੁੜ ਮਿਲ ਜਾਵੇ। ਸਾਡੇ ਨਾਲ ਜੋ ਦੁਸ਼ਮਣੀ ਕਰ ਰਹੇ ਹਨ, ਮੇਰਾ ਪਿਤਾ ਤੇ ਮਾਸੀ ਆਦਿ, ਇਹ ਵੀ ਸਾਡੇ ਹਿੱਤੂ ਹੋ ਜਾਣਾ, ਕੋਈ ਇਹੋ ਜਿਹਾ ਉਪਾਅ ਦੱਸ। ਤਰੋਂ ਦੀ ਮਾਤਾ ਵਾਹਿਗੁਰੂ ਦੀ ਭਗਤੀ ਦੇ ਭਾਵਾਂ ਤੋਂ ਵਾਕਫ ਸੀ, ਇਸ ਰਾਜਾਂ ਤੋਂ ਜਾਣੂ ਸੀ। ਉਹ ਕਹਿਣਗੀ, ਬੇਟਾ ਸਭ ਤੋਂ ਅੱਛਾ ਉਪਾਅ ਤਾਂ ਪ੍ਰਭੂ ਦੀ ਭਗਤੀ ਹੀ ਹੈ। ਵਾਹਿਗੁਰੂ ਦਾ ਭਜਨ ਹੈ ਜਿਹੜਾ ਪੁੱਠੀਆਂ ਸਿੱਧੀਆਂ ਕਰ ਸਕਦਾ ਹੈ। ਪ੍ਰਭੂ ਦੀ ਸ਼ਰਨ ਗਿਰਿਆ, ਪ੍ਰਭੂ ਤਾਂ ਕਹਿੰਦਾ ਹੈ ਜੀ ਤੂੰ ਮੇਰੀ ਸ਼ਰਨ ਗਿਰ, ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ। ਇਉਂ ਕਹਿੰਦਾ ਹੈ, ਸਭ ਤੋਂ ਵੱਡਾ ਉਪਾਅ ਹੈ ਪੁੱਠੀਆਂ ਨੂੰ ਸਿੱਧੀਆਂ ਕਰਨ ਦਾ, ਵਾਹਿਗੁਰੂ ਦੀ ਭਗਤੀ ਤਕੜਾ ਹੋ ਕੇ ਕਰਨਾ। ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਕਿਰਪਾ ਹੋ ਜਾਵੇ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਕਾਸ਼ਿਓ, ਮਲੀਨ ਬੁੱਧ ਅਛਨਈ ਜੋ ਕਿਰਪਾ ਗੋਬਿੰਦ ਪਈ। ਪਰਮੇਸ਼ਰ ਦੀ ਕਿਰਪਾ ਹੋ ਜਾਏ, ਪੁੱਠੀਆਂ ਸਿੱਧੀਆਂ ਹੋ ਸਕਦੀਆਂ, ਦੁੱਖਾਂ ਦੇ ਸੁੱਖ ਬਣ ਜਾਂਦੇ ਹਨ। ਸੋ ਇਸੀ ਤਰ੍ਹਾਂ ਹਰ ਹਾਲਤ ਵਿੱਚ ਤਬਾਦਲਾ ਹੋ ਜਾਂਦਾ ਹੈ, ਪਰਮੇਸ਼ਰ ਦੀ ਕਿਰਪਾ ਹੋ ਜਾਏ। ਪਰ ਕਿਰਪਾ ਕਦ ਹੁੰਦੀ ਹੈ? ਜਦੋਂ ਤਕੜਾ ਹੋ ਕੇ ਉਸਦੀ ਬੰਦਗੀ ਕਰੇ, ਉਸਦੀ ਭਗਤੀ ਕਰੇ ਤਨ ਮਨ ਵਾਰ ਕੇ, ਤਾਂ ਉਸਦੀ ਕਿਰਪਾ ਹੁੰਦੀ ਹੈ। ਸਵਯੋਂ ਦੇਖੋ ਨਾ, ਕਿਸੇ ਸਮੇਂ ਕੋਈ ਰਾਜਾ ਸਫਲ ਹੋਇਆ, ਉਸਦੇ ਇੱਕ ਲੜਕਾ ਜਨਮਿਆ ਕੁਬੜਾ, ਕੁੱਬਾ ਲੜਕਾ। ਸੋ ਉਸਦਾ ਵਜ਼ੀਰ ਉਸਦੇ ਅੰਨਾ ਲੜਕਾ ਜੰਮੇ, ਫਿਰ ਰਾਜੇ ਦੇ ਲੜਕੀ ਜੰਮੀ ਤਿੰਨਸਥਨਾ ਵਾਲੀ। ਸੋ ਇਹਨਾਂ ਨੇ ਵਿਚਾਰ ਕੀਤੀ, ਰਾਜਾ ਵਜ਼ੀਰ ਨੇ, ਵੀ ਕੀ ਗੱਲ ਹੈ, ਇਹਨਾਂ ਬੱਚਿਆਂ ਚ ਕੀ ਦੂਸ਼ਣ ਹਨ। ਜੋਤਿਸ਼ਾਂ ਨੂੰ ਬੁਲਾ ਕੇ ਪੁੱਛਿਆ ਵੀ ਇਹਨਾਂ ਦੀ ਬਾਬ ਕੁਛ ਦੱਸੋ। ਜੋਤਿਸ਼ਾਂ ਨੇ ਦੱਸਿਆ, ਇਹ ਬੜੇ ਅਭਾਗ ਹਨ, ਜੇਕਰ ਤੁਹਾਡੇ ਰਾਜ ਭਾਗ ਵਿੱਚ ਰਹੇ ਨਸ਼ਟ ਹੋਣ ਦਾ ਖਤਰਾ ਹੈ, ਇਹਨਾਂ ਨੂੰ ਆਪਣੀ ਹੱਦ ਤੋਂ ਬਾਹਰ ਛੱਡਣਾ ਚਾਹੀਦਾ। ਰਥ ਵਿੱਚ ਬਿਠਾ ਕੇ ਇਹਨਾਂ ਤਿੰਨਾਂ ਬੱਚਿਆਂ ਨੂੰ ਉਸ ਰਾਜਾ ਦੀ ਹੱਦ ਤੋਂ ਪਰੇ ਕਿਸੇ ਹੋਰ ਰਾਜਾ ਦੀ ਹੱਦ ਵਿੱਚ ਛੋੜ ਦਿੱਤਾ ਤੇ ਹਦਾਇਤ ਕੀਤੀ ਗੁਰੂਆਂ ਨੂੰ ਆਇਓ ਪਰਾਂ ਬੇਸ਼ੱਕ ਜਾਇਓ। ਤੁਹਾਨੂੰ ਇਸ ਵਾਸਤੇ ਕਰੋ ਅਲੈਦਾ ਕੀਤਾ ਗਿਆ, ਤੁਹਾਡੇ ਵਿੱਚ ਇਹ ਇਹ ਨੁਕਸ ਹਨ। ਜੋਤਸ਼ੀਆਂ ਨੇ ਕਿਹਾ ਜੇ ਤੁਸੀਂ ਇਹਨਾਂ ਦੇ ਰਾਜ ਭਾਗ ਵਿੱਚ ਰਹੇ ਇਹਨਾਂ ਦਾ ਰਾਜ ਨਾ ਨਸ਼ਟ ਹੋ ਜਾਵੇ। ਰਾਜ ਪਿਆਰੇ ਰਾਜ ਹਾਂ ਭਾਈ ਦੁਰ ਪਿਆਰੇ, ਰਾਜਿਆਂ ਨੂੰ ਰਾਜ ਪਿਆਰੇ ਹੁੰਦੇ ਨੇ ਪਰ ਆਮ ਆਦਰ ਨਾਲ ਨਹੀਂ ਹੁੰਦਾ। ਸੰਯੋਗ ਕਰਕੇ ਇੱਥੇ ਖੈਰੋ ਜੰਗਲ ਬੀਆਬਾਨ ਵਿੱਚ ਰਹਿੰਦੇ ਹਨ, ਕੁਦਰਤੀ ਉੱਥੇ ਪਾਣੀ ਦੇ ਚਸ਼ਮੇ ਹਨ, ਅੱਛੇ ਅੱਛੇ ਫਲਦਾਰ ਦਰਖਤ ਹਨ, ਫਲ ਖਾ ਛੱਡਦੇ ਹਨ, ਪਾਣੀ ਵਗੈਰਾ ਪੀ ਛੱਡਦੇ ਹਨ, ਇਹੋ ਜਿਹੇ ਅੱਛੇ ਥਾਂ ਬਣੇ ਹਨ, ਘਰਾਂ ਤੋਂ ਵੀ ਬੜੇ ਚੰਗੇ, ਉੱਥੇ ਉਹਨਾਂ ਦੀ ਰਿਹਾਇਸ਼ ਆਪਣੀ ਰਿਹਾਇਸ਼ ਕਰ ਲੈਂਦੇ ਨੇ। ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ ਤਾਂ ਇੱਕ ਮਹਾਤਮਾ ਉਸ ਤਰਫ ਆ ਨਿਕਲੇ, ਪੁੱਛਣ ਲੱਗੇ ਤੁਸੀਂ ਕੌਣ ਹੋ, ਇੱਥੇ ਫਿਰਦੇ ਹੋ। ਉਹਨਾਂ ਸਾਰੀ ਹਕੀਕਤ ਖੋਲ ਕੇ ਦੱਸੀ, ਅਸੀਂ ਦੋਵੇਂ ਲੜਕਾ ਲੜਕੀ ਰਾਜਾ ਦੇ ਹਾਂ, ਇਹ ਵਜ਼ੀਰ ਦਾ ਲੜਕਾ ਹੈ, ਸਾਡੇ ਵਿੱਚ ਇਹ ਦੂਸ਼ਣ ਹੋਣ ਕਰਕੇ ਉਹਨਾਂ ਨੇ ਸਾਨੂੰ ਘਰੋਂ ਕੱਢ ਦਿੱਤਾ, ਕਿਹਾ ਵੀ ਸਾਡੀ ਹੱਦ ਵਿੱਚ ਨਾ ਆਇਓ ਭਰਾ ਜਾਇਓ। ਸੋ ਮਹਾਤਮਾ ਕਹਿਣ ਲੱਗੇ ਤੁਸੀਂ ਆਪਣੇ ਵਕਤ ਨੂੰ ਸਫਲਾ ਕਰੋ, ਸਮਾਂ ਬੜੀ ਦੁਰਲੱਭ ਚੀਜ਼ ਹੈ, ਇਸ ਸਮੇਂ ਨੂੰ ਨਰਕ ਵੀ ਬਣਾ ਸਕੀਂਦਾ ਹੈ, ਸਵਰਗ ਵੀ ਬਣਾ ਸਕੀਂਦਾ ਹੈ, ਵੈਕੁੰਠ ਵੀ ਬਣਾ ਸਕੀਂਦਾ ਹੈ। ਸਮੇਂ ਨੂੰ ਜਿਸ ਪਾਸੇ ਖਰਚ ਉਹ ਜਿਹਾ ਸਮਾਂ ਬਣ ਜਾਂਦਾ, ਬੁਰੇ ਪਾਸੇ ਲਗਾਓ ਤਾਂ ਫਲ ਨਰਕ ਬਣ ਗਿਆ, ਪੁੰਨਾਂ ਵਿੱਚ ਲਗਾਓ ਸਵਰਗ ਬਣ ਗਿਆ, ਵਾਹਿਗੁਰੂ ਦੀ ਭਗਤੀ ਦੁਆਰਾ ਵੈਕੁੰਠ ਬਣ ਜਾਂਦਾ। ਇਉਂ ਕਿਉਂ ਆਪਣੇ ਸਮੇਂ ਨੂੰ ਖਰਾਬ ਕਰੋ, ਤਾਂ ਲਾਭ ਉਠਾਓ, ਸ਼ਾਇਦ ਤੁਹਾਡੇ ਕਰਮ ਬਦਲ ਜਾਣ। ਸੋ ਭਜਨ ਕਰਿਆ ਕਰੋ। ਉਹਨਾਂ ਮਹਾਤਮਾ ਨੇ ਕਿਹਾ, ਉਹ ਕਹਿੰਦੇ ਕਿਹਦਾ ਭਜਨ ਕਰੀਏ, ਅਸੀਂ ਨਹੀਂ ਜਾਣਦੇ ਜਿਹਦਾ ਭਜਨ ਕਰਨਾ ਔਰ ਕਿਵੇਂ ਕਰਨਾ ਹੈ। ਸਾਸੰਗ ਸ਼ਕਤੀ ਕੀ ਹੈ, ਹਰ ਕੰਮ ਜਿਹੜਾ ਹੋਵੇ ਸਿੱਖਣਾ ਹੀ ਪੈਂਦਾ ਹੈ, ਉਹਦਾ ਜਾਣੂ ਹੀ ਹੋਣਾ ਪੈਂਦਾ, ਜਾਣੂ ਕੋਈ ਦੂਸਰਾ ਕਰਵਾਵੇਗਾ। ਇਸ ਵਾਸਤੇ ਮਹਾਤਮਾ ਨੇ ਪਰਮੇਸ਼ਰ ਦਾ ਨਾਮ ਦੱਸਿਆ, ਕੋਈ ਢੰਗ ਯੁਕਤੀ ਤਰੀਕਾ ਦੱਸਿਆ, ਤੇ ਪਰਮੇਸ਼ਰ ਦੇ ਸਾਕਾਰ ਸਰੂਪ ਦਾ ਧਿਆਨ ਦੱਸਿਆ। ਪਹਿਲੇ ਪਹਿਲ ਨਿਰਾਕਾਰ ਦੀ ਬਾਬਤ ਅਣਜਾਣਾਂ ਨੂੰ ਸੂਝਬੂਝ ਨਹੀਂ ਹੁੰਦੀ, ਪਹਿਲੇ ਸਾਕਾਰ ਦਾ ਹੀ ਧਿਆਨ ਕਰਾਇਆ ਜਾਂਦਾ ਹੈ। ਸਾਕਾਰ ਸਰੂਪ ਦਾ ਧਿਆਨ ਔਰ ਗੁਰਮੰਤਰ ਦਾ ਜਾਪ, ਇਹ ਦੋਵੇਂ ਚੀਜ਼ਾਂ ਮਨ ਨੂੰ ਅਸਥਿਰ ਤੇ ਇਕਾਗਰ ਕਰਦੀਆਂ ਹਨ। ਇਕਾਗਰਤਾ ਦੇ ਵਿੱਚ ਹੌਲੀ ਹੌਲੀ ਬੜੇ ਬੜੇ ਗੁਣ ਆ ਜਾਇਆ ਕਰਦੇ ਹਨ, ਅਖੀਰ ਸਰਗੁਣ ਤੋਂ ਨਿਰਗੁਣ ਪ੍ਰਗਟ ਹੋ ਜਾਇਆ ਕਰਦਾ ਹੈ। ਸਾਰਿਓਂ ਦੱਸਿਆ ਵੀ ਇਹ ਭਜਨ ਕਰੋ, ਇਹ ਧਿਆਨ ਕਰੋ, ਤੁਸੀਂ ਦੰਡਾਤ ਕਰੋ, ਦੇਖੋ ਇਸਦਾ ਕੀ ਨਤੀਜਾ ਅੱਛਾ ਨਿਕਲੇਗਾ। ਸੋ ਇਉਂ ਉਹਨਾਂ ਨੇ ਇਸੀ ਤਰ੍ਹਾਂ ਕੀਤਾ, ਕੁਛ ਵਕਤ ਵੀ ਬਣ ਲਏ, ਤੁਰਦੇ ਫਿਰਦੇ ਵੀ ਕਰਦੇ ਹਨ। ਸੋ ਇਉਂ ਕਰਦੇ 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 ਮਨ ਇਕਾਗਰ ਹੋਣ ਲੱਗ ਜਾਂਦਾ ਹੈ, ਪਹਿਲੇ ਹੱਠ ਨਾਲ ਕਰਨਾ ਪੈਂਦਾ ਹੈ ਭਜਨ। ਸੋ ਇਉਂ ਕਰਦੇ ਕਰਦੇ ਸਹਿਜ ਅਵਸਥਾ ਆ ਜਾਂਦੀ, ਇਕਾਗਰਤਾ ਆ ਜਾਂਦੀ ਹੈ, ਉਹੀ ਭਜਨ ਦਾ ਸਰੂਪ ਹੋ ਜਾਂਦਾ ਹੈ। ਪਹਿਲੇ ਜਿਤਨੀ ਦੇਰ ਤੱਕ ਮਨ ਨਹੀਂ ਲੱਗਦਾ, ਘਬਰਾਹਟ ਹੁੰਦੀ ਹੈ, ਨਿਤਨੇਮ ਕਰਨਾ ਵੀ ਔਖਾ ਜਿਹਾ ਹੋ ਜਾਂਦਾ ਹੈ। ਸੋ ਮਨ ਕਹਿੰਦਾ ਛੇਤੀ ਉੱਠ ਕਰ ਕੀ ਲੈਣਾ, ਪਰ ਜਦੋਂ ਹੱਟਣਾ ਕੁਛ ਦੇਰ ਕਰਦੇ ਰਹੀਏ ਮਨ ਸ਼ੁੱਧ ਹੋ ਜਾਂਦਾ ਹੈ। ਸੋ ਸ਼ੁੱਧ ਹੋਏ ਤੋਂ ਬਾਅਦ ਮਨ ਇਕਾਗਰਤਾ ਫੜਨ ਲੱਗ ਪੈਂਦਾ, ਇਕਾਗਰ ਮਨ ਉਸਨੂੰ ਭਜਨ ਦਾ ਆਨੰਦ, ਭਜਨ ਦਾ ਰਸ ਪ੍ਰਾਪਤ, ਉਹ ਸੁੱਖ ਉਸ ਆਨੰਦ ਨੂੰ ਫਿਰ ਛੱਡਣਾ ਨਹੀਂ ਚਾਹੁੰਦਾ। ਜਿਹਾ ਜਿਹਾ ਭਜਨ ਦਾ ਆਨੰਦ ਹੈ ਦੁਨੀਆਂ 'ਤੇ, ਉਹੋ ਜਿਹਾ ਸੁੱਖ ਹੋਰ ਕਿਤੇ ਵੀ ਨਹੀਂ ਹੈ। ਸੰਯੋਗ ਕਰਕੇ ਉਹਨਾਂ ਨੂੰ ਹੌਲੀ ਹੌਲੀ ਭਜਨ ਦਾ ਆਨੰਦ ਪ੍ਰਾਪਤ ਹੋ ਗਿਆ, ਇਕਾਗਰਤਾ ਜੋ ਬਣਨ ਲੱਗ ਪਈ। ਸੋ ਭਜਨ ਕਰਦਿਆਂ ਕਰਦਿਆਂ ਪਹਿਲੇ ਕਰਤੱਵ ਹੁੰਦਾ, ਸਮਾਂ ਪਾ ਕੇ ਉਸਦਾ ਫਲ ਮਿਲਿਆ ਕਰਦਾ। ਕਈ ਕੁ ਲੋਕਾਂ ਦਾ ਖਿਆਲ ਹੈ ਪਹਿਲੇ ਫਲ ਮਿਲ ਜੇ ਪਿੱਛੋਂ ਕਰਤੱਵ ਕਰੀਏ, ਇਹ ਅਸੂਲ ਗਲਤ ਹੈ। ਪਹਿਲੇ ਕਰਤੱਵ ਹੈ, ਪਿੱਛੋਂ ਫਲ ਹੋਇਆ ਕਰਦਾ। ਪਹਿਲੇ ਸਾਲ ਭਰ ਮਿਹਨਤ ਹੈ ਬੱਚਿਆਂ ਦੇ ਸਕੂਲਾਂ ਵਿੱਚ, ਫਿਰ ਅਗਰ ਅੱਛੀ ਮਿਹਨਤ ਕਰਦੇ ਹਨ ਅਗਲੀ ਜਮਾਤ ਵਿੱਚ ਚੜ੍ਹਨਾ ਹੋ ਜਾਂਦਾ ਹੈ। ਇਸੀ ਤਰ੍ਹਾਂ ਹੋਰ ਵੀ ਪਹਿਲੇ ਮਿਹਨਤ ਕਰਦੇ ਹਨ ਮਹੀਨਾ ਭਰ, ਪਿੱਛੋਂ ਮਹੀਨਾ ਤੋਂ ਬਾਅਦ ਉਹਨੂੰ ਤਨਖਾਹ ਮਿਲਦੀ। ਮੁਲਾਜ਼ਮਾਂ ਲੋਕਾਂ ਨੂੰ ਜ਼ਿਮੀਦਾਰ 6 ਮਹੀਨੇ ਮਿਹਨਤ ਕਰਦਾ, ਪਿੱਛੋਂ ਜਾ ਕੇ ਘਰ ਦਾਣੇ ਆਉਂਦੇ ਨੇ ਫਸਲ ਤੇ। ਇਸੀ ਤਰ੍ਹਾਂ ਪਹਿਲੇ ਮਿਹਨਤ ਹੈ, ਪਿੱਛੋਂ ਉਸਦਾ ਫਲ ਹੋਇਆ ਕਰਦਾ ਹੈ। ਕਿਸੇ ਆਸ ਤੇ ਮਿਹਨਤ ਕੀਤੀ ਜਾਂਦੀ ਹੈ, ਆਸ ਵੀ ਦ੍ਰਿੜਤਾ ਨਾਲ ਹੋਵੇ। ਜੇ ਜ਼ਿਮੀਦਾਰ ਨੂੰ ਇਹ ਵਿਸ਼ਵਾਸ ਨਾ ਹੋਵੇ ਵੀ ਦਾਣੇ ਨਹੀਂ ਆਉਣੇ ਤਾਂ ਕਾਹਨੂੰ ਮਿਹਨਤ ਕਰੇ, ਉਹਨੂੰ ਪੱਕਾ ਵਿਸ਼ਵਾਸ ਹੈ ਦਾਣੇ ਆਉਣਗੇ। ਜੇ ਮੁਲਾਜ਼ਮ ਹੈ ਉਹਨੂੰ ਇਹ ਨਾ ਵਿਸ਼ਵਾਸ ਹੋਵੇ ਨੌਕਰੀ ਨਹੀਂ ਮਿਲੇਗੀ, ਤੇ ਫਿਰ ਉਹਨੇ ਨੌਕਰੀ ਕੀ ਕਰਨੀ, ਉਹਨੂੰ ਵਿਸ਼ਵਾਸ ਹੋਵੇ ਨੌਕਰੀ ਜ਼ਰੂਰ ਮਿਲੇਗੀ। ਇਸੀ ਤਰ੍ਹਾਂ ਸਾਰਿਆਂ ਨੂੰ ਆਪਣੇ ਆਪਣੇ ਕੰਮ 'ਤੇ ਵਿਸ਼ਵਾਸ ਹੁੰਦਾ ਹੈ, इसी तरह भजन करने वाले भी भजन के उपर विश्वास होना चाहिए, इसका फल भी अवश्य मिलेगा। पहले कर्तव्य है फिर फल है। स्वयं इसी तरह कुछ देर तो बाद उनका मन एकाग्र होने लग पाया, एकाग्रता भी सुख शांति भी बदन लग पाई, उसने फल भी देना होया। सो यूं इसी तरह एक दिन का जिक्र, वो कुबड़ा लड़का उस अंधे लड़के नूं वजीर दे नूं कहणगे, भैया क्या सोहने सोहने फल हैं, और दरख्त चुकया होया फलां नाल मैनूं ओढ़िआं ते बिठा, नाले तूं खा नाले असीं खाईए सारे खावांगे। सो उस ਨੂੰ ਮੋਢਿਆਂ ਤੇ ਬਿਠਾ ਲਿਆ ਕੁਬੜੇ ਲੜਕੇ ਨੂੰ, ਆ ਫਲ ਖਾਈ ਜਾਂਦਾ ਹੈ ਤੇ ਉਹ ਲੜਕੀ ਹੈ ਕੁਬੜੇ ਦੀ, ਉਹ ਵੀ ਉਸਨੂੰ ਵੀ ਦਈ ਜਾਂਦਾ, ਲੇਕਿਨ ਨੇਤਰਹੀਨ ਪੁਰਸ਼ ਨੂੰ ਭਰਮ ਹੋਇਆ ਕਰਦਾ, ਭਰਮ ਹੀ ਹੁੰਦੇ ਨੇ ਬਹੁਤੇ। ਉਹ ਕਹਿੰਦਾ ਵੀ ਤੁਸੀਂ ਭੈਣ ਭਰਾ ਦੋਵੇਂ ਫਲ ਖਾਈ ਜਾਂਦੇ, ਮੈਨੂੰ ਦਿੰਦੇ ਨੀ, ਜੇ ਮੈਂ ਤੈਨੂੰ ਮੋਢਿਆਂ ਤੇ ਨਾ ਚੱਕਾਂ ਤੂੰ ਕਿੱਥੋਂ ਫਲ ਤੋੜ ਲਵੇਂ। ਉੱਪਰ ਬੈਠੇ ਨੇ ਉਸਨੇ ਕੁਬੜੇ ਨੇ ਉਹਦੇ ਦੋਵੇਂ ਅੱਡੀਆਂ, ਕਿਉਂ ਮੋਢਿਆਂ ਤੇ ਬੈਠਾ ਸੀ, ਦੋਵੇਂ ਅੱਡੀਆਂ ਵੱਖੀਆਂ ਚੋਂ ਮਾਰੀਆਂ ਜਿਵੇਂ ਘੋੜੇ ਦੇ ਸਵਾਰ ਦੋਵੇਂ ਅੱਡੀਆਂ ਵੱਖੀਆਂ ਚ ਮਾਰਦਾ। ਕਹਿਣ ਲੱਗਾ ਦੇਖ ਅੰਨਾ ਨਾ ਹੋਵੇ, ਜੇ ਅਸੀਂ ਨਾ ਹੋਈ ਤਾਂ ਰੁਲ ਕੇ ਮਰ ਜਾਏ, ਇਹ ਲਫ਼ਜ਼ ਕਹੇ। ਤੇ ਉਸਨੇ ਗੁੱਸੇ ਵਿੱਚ ਆ ਕੇ ਬੰਦੇ ਨੇ ਉਸ ਕੁਬੜੇ ਨੂੰ ਆਪਣੇ ਮੋਢਿਆਂ ਤੋਂ ਜ਼ਮੀਨ ਤੇ ਪਟਕ ਮਾਰਿਆ। ਜ਼ਮੀਨ ਤੇ ਡਿੱਗਣ ਦੀ ਦੇਰ ਸੀ, ਕੁੱਬ ਪਾਰ ਡਿੱਗਿਆ, ਉਹਦਾ ਕੁੱਬ ਸਿੱਧਾ ਹੋ ਜਾਂਦਾ ਹੈ। ਸੋ ਲੜਕੀ ਨੇ ਵੀ ਮੇਰੇ ਭਰਾ ਨੂੰ ਸਿੱਟਤਾ, ਉੱਥੇ ਇੱਕ ਪੱਥਰ ਪਿਆ ਸੀ ਤਿੱਖਾ ਜਿਹਾ, ਉਹਦੇ ਮੱਥੇ ਵਿੱਚ ਮਾਰਿਆ ਅੰਦੇ ਦੇ। ਉਹ ਪੱਥਰ ਤਿੱਖਾ ਲੱਗਣ ਦੀ ਦੇਰ ਸੀ, ਕੋਈ ਇਹੋ ਜਿਹਾ ਗੰਦਾ ਖੂਨ ਨਿਕਲ ਗਿਆ, ਅੱਖਾਂ 'ਚ ਰਾਗਾਂ ਮੰਗ ਖੁੱਲ ਜਾਂਦੀਆਂ, ਦਿਸਣ ਲੱਗ ਪਿਆ, ਭਾਵੇਂ ਉਹਨੂੰ ਦਿਸਣ ਲੱਗ ਪਿਆ। ਉਹਨੂੰ ਗੁੱਸਾ ਆਇਆ ਵੀ ਮੇਰੇ ਇਸਨੇ ਪੱਥਰ ਮਾਰਿਆ, ਸਾਹਮਣੇ ਲੜਕੀ ਖੜੀ ਸੀ, ਗੁੱਸੇ ਵਿੱਚ ਆ ਕੇ ਉਹਦੀ ਛਾਤੀ 'ਚ ਲੱਤ ਮਾਰੀ, ਤੀਜਾ ਸਥਾਨ ਦੱਬ ਜਾਂਦਾ ਹੈ। ਤਿੰਨੇ ਨਿਰਦੋਸ਼ ਹੋ ਗਏ। ਭੂਸ਼ਣ ਦੱਸੋ ਆਪਾਂ ਨੂੰ ਕਿਉਂ ਘਰੋਂ ਕੱਢਿਆ ਸੀ, ਇਹੀ ਦੋਸ਼ ਸਨ, ਇਹ ਦੂਸ਼ਣ ਸਾਡੇ ਦੂਰ ਹੋ ਗਏ। ਘਰ ਚਲੋ ਘਰ ਚੱਲੀ, ਘਰ ਆ ਗਏ, ਸਾਰੀ ਗੱਲ ਦੱਸੀ। ਫਿਰ ਰਾਜਾ ਦਾ ਲੜਕਾ, ਉਸਨੂੰ ਰਾਜ ਕਾਜ ਦੀ ਬਾਬਤ ਜਾਣੂ ਕਰਾਇਆ ਗਿਆ। ਉਹ ਲੜਕੀ ਨੂੰ ਕੁਛ ਵਿੱਦਿਆ ਵਗੈਰਾ ਦੇ ਕੇ ਉਹ ਰਾਜਾ ਨਾਲ ਸ਼ਾਦੀ ਕਰ ਦਿੱਤੀ ਗਈ। ਵਜ਼ੀਰ ਦੇ ਲੜਕੇ ਨੂੰ ਵਜ਼ੀਰੀ ਦੇ ਗੁਣ ਸਿਖਾਏ ਗਏ, ਆਪਣੇ ਆਪਣੇ ਅਹੁਦਿਆਂ ਤੇ ਉਹ ਰਾਜਾ ਬਣੇ, ਉਹ ਵਜ਼ੀਰ ਬਣ ਗਿਆ, ਰਾਜਾ ਦੀ ਲੜਕੀ ਹੋ ਕਿਸੇ ਰਾਜਾ ਨੂੰ ਲੈ ਗਈਆਂ। ਇਹਨੇ ਪੁੱਠੀਆਂ ਸਿੱਧੀਆਂ ਬਣ ਗਈਆਂ ਜਦੋਂ ਉਹਨਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ। ਤਾਂ ਤੇ ਧਰੂ ਦੀ ਮਾਤਾ ਕਹਿੰਦੀ ਹੈ, ਭਾਈ ਪਰਮੇਸ਼ਰ ਆਰਾਧੀ ਧਰੂ ਨੇ ਪੁੱਛਿਆ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਦੇ ਹੋਣ ਸਭ ਮੀਤਾ। ਤਾਂ ਜਵਾਬ ਮਿਲਿਆ, ਪਰਮੇਸ਼ਰ ਆਰਾਧੀਏ ਜਿੱਦੂ ਹੋਈਏ ਪਤਤ ਬਨੀਤਾ। ਪਰਮੇਸ਼ਰ ਦੀ ਭਗਤੀ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਤੇ ਬੜੇ ਬੜੇ ਪਾਪੀ ਪਵਿੱਤਰ ਹੋ ਗਏ ਹਨ, ਪੁੱਠੀਆਂ ਸਿੱਧੀਆਂ ਹੋ ਜਾਂਦੀਆਂ। ਤਾਂ ਤੇ ਸਭ ਤੇ ਵੱਡਾ ਉਦਮ ਬੇਟਾ ਵਾਹਿਗੁਰੂ ਦੀ ਭਗਤੀ ਕਰਨਾ ਹੈ। ਦਾਦਾ ਬੋਲੇ, ਭਾਈ ਪੁੱਠੀ ਬਾਤ ਤੇ ਸਿੱਧੀ ਹੋ ਜਾਵੇ, ਕਿਰਪਾ ਹੋ ਜਾਏ ਵਾਹਿਗੁਰੂ। ਮਾਤਾ ਨੇ ਇਹ ਸਿਕਸ਼ਾ ਦਿੱਤੀ। ਇਹੋ ਜਿਹੇ ਵਚਨ ਸੁਣ ਕੇ ਧਰੂ ਦੇ ਚਿੱਤ ਵਿੱਚ ਲਗਨ ਲੱਗ ਗਈ, ਸ਼ੌਕ ਪੈਦਾ ਹੋ ਗਿਆ। ਸ਼ਾਸਨ ਲਗਨ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਸ਼ੌਕ ਤੋਂ ਬਿਨਾਂ ਭਗਤੀ ਹੁੰਦੀ ਨਹੀਂ। ਅਤੇ ਜਦੋਂ ਲਗਨ ਲੱਗ ਜਾਏ ਫਿਰ ਹੀ ਇਹ ਭਗਤੀ ਕਰ ਸਕਦੀ। ਧਰੂ ਨੂੰ ਲਗਨ ਲੱਗੀ, ਧਰੂ ਨੇ ਆਗਿਆ ਮੰਗੀ, ਮਾਤਾ ਮੈਨੂੰ ਆਗਿਆ ਦੇਵੋ, ਮੈਂ ਕਿਸੇ ਇਕਾਂਤ ਬਣ ਵਿੱਚ ਜਾ ਕੇ ਭਜਨ ਕਰਾਂ, ਤਪ ਕਰਾਂ, ਪਰਮੇਸ਼ਰ ਦੀ ਬੰਦਗੀ ਕਰਾਂ, ਔਰ ਉਸ ਤੋਂ ਮਨ ਪਾਉਂਦਾ ਵਰ ਲੈ ਲਵਾਂ, ਰਾਜ ਭਾਗ ਦਾ ਵਰ ਲੈ ਲਵਾਂ। ਇਤਿਹਾਦ ਧਰੂ ਨੇ ਮਾਤਾ ਤੋਂ ਆਗਿਆ ਮੰਗੀ, ਪਰ ਮਾਤਾ ਨੇ ਆਗਿਆ ਨਾ ਦਿੱਤੀ। ਹੁਣ ਇੱਥੋਂ ਕੱਲ੍ਹ ਫਿਰ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਇਸ ਪੁੱਤਰ ਪੜੋ,
ਤਨ ਹੈ ਗੁਰੂ ਨਾਨਕ ਸਾਹਿਬ ਧਨ ਹੈ। Thank you.
ਸਾਵਧਾਨ।